ਨਾਲ ਐਕਸਟੋਰਸ਼ਨ ਰਾਈਜ਼ ਤੇ ਹੈ। ਲਿਬਰਲਸ ਨੇ ਐਕਸਟੋਰਸ਼ਨ ਤੇ ਪੈਨਲਟੀਜ਼ ਵੀ ਘਟਾ ਦਿੱਤੀਆਂ ਹਨ। ਇਸ ਦੌਰਾਨ ਪੀਅਰ ਪੋਲੀਐਫ ਐਕਸਟੋਰਸ਼ਨ ਦੇ ਅਗੇਂਸਟ ਬਿੱਲ ਲੈ ਕੇ ਆਏ ਸਨ ਅਤੇ ਜਸਟਿਨ ਟਰੂਡੋ ਤੇ ਜਗਮੀਤ ਸਿੰਘ ਨੇ ਇਸ ਦੇ ਖਿਲਾਫ ਵੋਟ ਕੀਤੀ। ਹੁਣ ਸਿਰਫ ਕਾਮਨ ਸੈਂਸ ਕੰਜ਼ਰਵੇਟਿਵਸ ਹੀ ਕੈਨੇਡਾ ਦਾ ਮਾਹੌਲ ਠੀਕ ਕਰ ਸਕਦੇ ਨੇ। ਬ੍ਰੌਟ ਯੂ ਬਾਏ ਪੀਅਰ ਪੋਲੀਐਫ ਐਂਡ ਕੈਨੇਡਾਜ਼ ਕੰਜ਼ਰਵੇਟਿਵਸ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਸਾਡੇ ਕੋਲ ਯੋਜਨਾ ਹੈ ਜੋ ਕਿ ਓਨਟੇਰੀਓ ਨੂੰ ਜੋੜ ਰਹੀ ਹੈ। ਰੋਜ਼ਾਨਾ ਆਵਾਜਾਈ ਨੂੰ ਘਟਾਉਣ ਲਈ ਨਵੀਆਂ ਸੜਕਾਂ ਤੇ ਹਾਈਵੇਜ਼ ਦਾ ਨਿਰਮਾਣ ਅਤੇ ਵੱਧ ਰਹੇ ਇਲਾਕਿਆਂ ਨੂੰ ਜੋੜਨ ਲਈ ਪਬਲਿਕ ਟ੍ਰਾਂਸਪੋਰਟ ਦਾ ਵਿਸਥਾਰ। ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ, ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ। ontario.ca/builds ਤੇ ਜਾ ਕੇ ਹੋਰ ਜਾਣੋ। ਇਸ ਦੀ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ, 1850 ਆਲਬਿਨ ਰੋਡ ਇਨ ਰੈਕਸਡੇਲ, 416213-1165।
ਭਾਈ ਸਸਤਾ ਲਾ ਲਾ, ਇੰਜ ਕਰ, ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸੱਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੇਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000, 647-646-3000, ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020, 905-456-2020, ਅਮਨਦੀਪ ਕਪਲਾ।
ਬਿਮਾਰੀ ਹੋਰ ਹੈ ਮੈਨੂੰ, ਸਿਆਣੇ ਹੋਰ ਦੱਸਦੇ ਨੇ, ਇਹ ਪੰਡਿਤ ਹੋਰ ਦੱਸਦੇ ਨੇ, ਮੁਲਾਣੇ ਹੋਰ ਦੱਸਦੇ ਨੇ। ਬਿਮਾਰੀ ਹੋਰ ਹੈ ਮੈਨੂੰ, ਸਿਆਣੇ ਹੋਰ ਦੱਸਦੇ ਨੇ, ਇਹ ਪੰਡਿਤ ਹੋਰ ਦੱਸਦੇ ਨੇ, ਮੁਲਾਣੇ ਹੋਰ ਦੱਸਦੇ ਨੇ। ਜਦੋਂ ਪੁੱਛਦਾ ਤਬੀਬਾਂ ਨੂੰ ਮੈਂ ਮੁੱਲ ਦਿਲ ਦੀ ਦਵਾਈ ਦਾ, ਨਵੇਂ ਕੁਝ ਹੋਰ ਦੱਸਦੇ ਨੇ, ਪੁਰਾਣੇ ਹੋਰ ਦੱਸਦੇ ਨੇ, ਮੇਰੀ ਜ਼ਿੰਦਗੀ ਬਚਾਵਣ ਲਈ ਕਈਆਂ ਨੇ ਹਾਂ ਕੀਤੀ, ਮੇਰੀ ਜ਼ਿੰਦਗੀ ਬਚਾਵਣ ਲਈ ਕਈਆਂ ਨੇ ਹਾਂ ਕੀਤੀ, ਉਹ ਟਿਕਦੇ ਹੋਰ ਕਿਧਰੇ ਨੇ, ਟਿਕਾਣੇ ਹੋਰ ਦੱਸਦੇ ਨੇ, ਕਰੇ ਇਤਬਾਰ ਕੀ ਆਲਮ ਇਹਨਾਂ ਵਾਅਦੇ ਬਿਆਨਾਂ ਦਾ, ਕਰੇ ਇਤਬਾਰ ਕੀ ਆਲਮ ਇਹਨਾਂ ਵਾਅਦੇ ਬਿਆਨਾਂ ਦਾ, ਕਚਹਿਰੀ ਹੋਰ ਦੱਸਦੇ ਨੇ ਤੇ ਥਾਣੇ ਹੋਰ ਦੱਸਦੇ ਨੇ, ਕਚਹਿਰੀ ਹੋਰ ਦੱਸਦੇ ਨੇ ਤੇ ਥਾਣੇ ਹੋਰ ਦੱਸਦੇ ਨੇ। ਗੁਰਦਾਸ ਰਾਮ ਆਲਮ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਇਸ ਨਗਾਰਾ ਪ੍ਰੋਗਰਾਮ ਚਾਪ ਸਭ ਦਾ ਨਿੱਘਾ ਸਵਾਗਤ। ਜੀਆ ਨੂੰ ਤੇ ਰਾਣਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਤੁਸੀਂ WTOR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਅੱਜ ਅਕਤੂਬਰ ਮਹੀਨੇ ਦੀ 4 ਤਾਰੀਖ ਦਿਨ ਸ਼ੁੱਕਰਵਾਰ 2:45 ਸਟੂਡੀਓ ਦੀ ਘੜੀ ਤੇ ਹੋ ਗਏ ਨੇ। ਬਾਹਰਲਾ ਤਾਪਮਾਨ 21 ਡਿਗਰੀ ਹੈ, ਤਕਾਲਾਂ ਨੂੰ ਇਹ 16 ਡਿਗਰੀ ਹੋ ਜਾਣਾ, ਰਾਤ 9 ਡਿਗਰੀ ਦੇ ਨਾਲ ਬੀਤੇਗੀ। ਕੱਲ ਦੀ ਸਵੇਰ 14 ਡਿਗਰੀ ਨਾਲ ਚੜ੍ਹਨ ਦੀ ਆਸ ਹੈ। ਬਾਅਦ ਦੁਪਹਿਰ ਕੱਲ ਦਾ ਤਾਪਮਾਨ 19 ਡਿਗਰੀ ਤੱਕ ਜਾਣ ਦੀ ਪੇਸ਼ਨਗੋਈ ਕੀਤੀ ਗਈ ਹੈ। ਇਸ ਤੋਂ ਇਲਾਵਾ ਜੇ ਆਪਾਂ ਮੌਸਮ ਤੇ ਝਾਤ ਮਾਰੀਏ, ਅੱਜ ਕਹਿੰਦੇ 80% ਚਾਂਸਿਸ ਨੇ ਜੀ, ਕਹਿੰਦੇ ਕਿ ਮੀਂਹ ਪੈ ਸਕਦਾ, ਦੱਸਿਆ ਹੈ ਨਹੀਂ ਸੀ ਪਰ ਹੁਣ ਕਹਿੰਦੇ 80% ਚਾਂਸ ਆ, ਕਦੋਂ ਕੁ ਪੈਣਾ ਇਹ ਨਹੀਂ ਪਤਾ। ਕੱਲ ਨੂੰ ਧੁੱਪ ਲੱਗਣੀ ਪੂਰੀ ਟਿਕਾ ਕੇ, 19 ਡਿਗਰੀ ਤਾਪਮਾਨ ਹੋ ਜਾਣਾ। ਐਤਵਾਰ ਨੂੰ ਫਿਰ ਕਣੀਆਂ ਦੱਸੀਆਂ ਨੇ ਕਿਉਂਕਿ ਅੱਜ 80% ਇਸ ਕਰਕੇ ਮੀਂਹ ਆ ਤੇ ਉਦੋਂ 40% ਇਸ ਕਰਕੇ ਕਣੀਆਂ। 22 ਡਿਗਰੀ ਤੱਕ ਤਾਪਮਾਨ ਤੇ ਉਦੋਂ ਬਾਅਦ ਫਿਰ 16 ਡਿਗਰੀ ਸੋਮਵਾਰ ਨੂੰ, 15 ਡਿਗਰੀ ਮੰਗਲਵਾਰ ਨੂੰ, 14 ਡਿਗਰੀ ਬੁੱਧਵਾਰ ਨੂੰ, 16 ਡਿਗਰੀ ਫਿਰ ਵੀਰਵਾਰ ਨੂੰ, ਸ਼ੁੱਕਰਵਾਰ ਅਗਲਾ ਜਿਹੜਾ 19 ਡਿਗਰੀ, ਸ਼ਨਿਚਰਵਾਰ 19 ਡਿਗਰੀ ਤੇ ਅਗਲਾ ਜਿਹੜਾ ਐਤਵਾਰ ਆ ਉਹ 23 ਡਿਗਰੀ ਤਾਪਮਾਨ ਰਹਿਣ ਦੀ ਸੰਭਾਵਨਾ ਹੈ। ਗੱਲ ਕੀ ਕਿ ਹੌਲੀ ਹੌਲੀ ਠੰਡ ਜਿਹੜੀ ਹੈ ਜੀ ਉਹ ਆਉਣ ਲੱਗ ਪੈਣੀ ਹੈ ਕਿਉਂਕਿ ਰਾਤਾਂ ਦਾ ਤਾਪਮਾਨ ਜਿਹੜਾ ਜੀ ਅਗਲੇ ਵੀਰਵਾਰ ਤੇ 5 ਡਿਗਰੀ ਤੱਕ ਆ ਜਾਣਾ। ਅਕਤੂਬਰ ਆ ਜੀ ਔਰ ਅਕਤੂਬਰ ਦੇ ਅਖੀਰ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਠੰਡ ਹੋ ਜਾਂਦੀ ਹੁੰਦੀ ਹੈ, ਖਾਸ ਕਰਕੇ ਹੈਲੋਵੀਨ ਤੇ, ਐਤਕੀ ਹੈਲੋਵੀਨ ਜਿਹੜੀ ਹੈ ਜੀ ਤੇ ਦੀਵਾਲੀ ਤਕਰੀਬਨ ਇਕੱਠੀਆਂ ਨੇ। ਪਹਿਲੀ ਨੂੰ ਦੀਵਾਲੀ ਹੈ ਨਵੰਬਰ ਦੀ ਤੇ ਜਿਹੜੀ 31 ਹੁੰਦਾ, 31 ਦਾ ਮਹੀਨਾ ਹੁੰਦਾ ਹੈ, ਅਖੀਰਲਾ ਦਿਨ ਜਿਹੜਾ ਜੀ ਉਹ ਹੈਲੋਵੀਨ ਵਾਲਾ ਹੁੰਦਾ। ਖੈਰ ਜਿਹੋ ਜਿਹਾ ਮਾਹੌਲ ਦੇ ਵਿੱਚ, ਜਿਹੋ ਜਿਹਾ ਮੌਸਮ ਦੇ ਵਿੱਚ, ਜਿਹੋ ਜਿਹੀ ਫਿਜ਼ਾ ਦੇ ਵਿੱਚ ਅਸੀਂ ਰਹਿ ਰਹੇ ਹਾਂ, ਅੱਜ ਕੱਲ੍ਹ ਕੈਨੇਡੀਅਨਸ ਵਾਸਤੇ ਤੇ ਜਿਹੜਾ ਰੋਜ਼ ਹੀ ਹੈਲੋਵੀਨ ਹੈ ਕਿਉਂਕਿ ਤਰ੍ਹਾਂ ਤਰ੍ਹਾਂ ਦੇ ਜਿਹੜੇ ਭੂਤ ਚੜੇਲਾਂ ਸਾਨੂੰ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਡਰਾਉਣ ਲੱਗ ਪਏ ਨੇ। ਆਪਾਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਜਿਹੜਾ ਕੱਲ ਜਵਾਕ ਜਿਹੜਾ 21 ਸਾਲਾਂ ਚਾਰਜ ਕੀਤਾ ਗਿਆ ਜਿਸ ਨੇ ਪੁਲਿਸ ਆਫਿਸਰ ਤੇ ਗੋਲੀ ਚਲਾਈ ਹੈ, ਉਹਨੂੰ ਅਟੈਂਪਟਡ ਮਰਡਰ ਦੇ ਚਾਰਜਸ ਜਿਹੜੇ ਨੇ ਲਾਏ ਗਏ ਨੇ। ਡਗ ਫੋਰਡ ਹੋਰਾਂ ਦਾ ਬਿਆਨ ਆਇਆ ਕਿ ਐਨਫ ਇਜ਼ ਐਨਫ, ਵੀ ਜਿਹੜੀ ਫੈਡਰਲ ਗਵਰਨਮੈਂਟ ਆ ਉਸ ਨੂੰ ਜਿਹੜਾ, ਕਿਉਂਕਿ ਉਹ ਪਹਿਲਾਂ ਜ਼ਮਾਨਤ ਤੇ ਆਇਆ ਸੀ ਮੁੰਡਾ, ਜ਼ਮਾਨਤ ਤੇ ਆ ਕੇ ਤੁਹਾਨੂੰ ਫਿਰ ਇਹ ਪੁੱਠਾ ਕੰਮ ਕਰ ਲਿਆ, ਵੀ ਫੈਡਰਲ ਸਰਕਾਰ ਨੂੰ ਇਹਦਾ ਕੁਛ ਕਰਨਾ ਹੋਵੇਗਾ। ਉਹ ਭਾਈ ਫੈਡਰਲ ਸਰਕਾਰ ਇਕੱਲੀ ਨੂੰ ਨਹੀਂ, ਤੁਹਾਨੂੰ ਵੀ ਇਹਦਾ ਕੁਛ ਕਰਨਾ ਹੋਵੇਗਾ, ਕਾਨੂੰਨ ਇੰਪਲੀਮੈਂਟ ਤੁਸੀਂ ਕਰਨੇ ਆ ਨਾ। ਜਿਹੜੇ ਰਾਜਨੀਤਿਕ ਲੋਕ ਨੇ, ਜਿਹੜੇ ਸਾਡੇ ਪੋਲੀਟੀਸ਼ੀਅਨਸ ਨੇ, ਚਾਹੇ ਉਹ ਸਾਡੇ PC ਵਾਲੇ ਨੇ, ਚਾਹੇ ਉਹ ਸਾਡੇ ਫੈਡਰਲ ਲਿਬਰਲ ਵਾਲੇ ਨੇ, ਇਹਨਾਂ ਨੂੰ ਇਕੱਠੇ ਹੋ ਕੇ ਕੰਮ ਕਰਨਾ ਪੈਣਾ, ਲੋਕਾਂ ਨੂੰ ਬੇਵਕੂਫ ਸਮਝਣਾ ਬੰਦ ਕਰਨਾ ਪੈਣਾ, ਲੋਕਾਂ ਨੂੰ ਬੁੱਧੂ ਬਣਾਉਣਾ ਬੰਦ ਕਰਨਾ ਪੈਣਾ, ਕਿਉਂਕਿ ਸਿਰਫ ਗੱਲਾਂ ਕਰਦੇ ਨੇ। ਮਜਬੂਰੀਆਂ ਇਹਨਾਂ ਦੀਆਂ ਪਿੱਛੇ ਕੀ ਨੇ ਇਹ ਪਤਾ ਨਹੀਂ। ਕਿਹੜੀ ਚੀਜ਼ ਦਾ? ਵੀ ਜਿਹੜੀ ਲਿਬਰਲਸ ਨੂੰ ਕਾਨੂੰਨ ਸਖ਼ਤ ਕਰਨ ਤੋਂ ਰੋਕਦੀ ਆ, ਜਾਂ ਫਿਰ ਕਿਹੜੀ ਚੀਜ਼ ਆ ਜਿਹੜੀ ਓਨਟੈਰੀਓ ਗਵਰਨਮੈਂਟ ਨੂੰ ਇਸ ਨੂੰ ਇੰਪਲੀਮੈਂਟ ਕਰਨ ਤੋਂ ਰੋਕਦੀ ਆ? ਸੋ ਜਿਹੜੇ ਜੱਜਿਸ ਜਿਨ੍ਹਾਂ ਦੀ ਕੋਈ ਵਕਾਲਤ ਜਾਂ ਫਿਰ ਹੋਰ ਬੈਕਗ੍ਰਾਉਂਡ ਨਹੀਂ ਹੈ, ਕਿਉਂਕਿ ਜਿਹੜੀਆਂ ਪੋਲੀਟੀਕਲ ਪੋਸਟ ਹੁੰਦੀਆਂ ਨੇ ਜੇਪੀਜ਼ ਨੇ, ਜੇ ਸਰਕਾਰਾਂ ਜਿਹੜੀਆਂ ਨੇ, ਜੇ ਉਹ ਹੀ ਨਲਾਇਕ ਬੰਦਿਆਂ ਨੂੰ ਉਹ ਆਪਣੀਆਂ ਉਹ ਪੋਸਟਾਂ ਜਿਹੜੀਆਂ ਆ ਉਹ ਦੇਣੀਆਂ ਬੰਦ ਕਰ ਦੇਣ, ਆਪਣੇ ਚਾਪਲੂਸਾਂ ਨੂੰ ਉਹ ਪੋਸਟਾਂ ਦੇਣੀਆਂ ਬੰਦ ਕਰ ਦੇਣ, ਹੋ ਸਕਦਾ ਹੈ ਕਿ ਇਹਦੇ ਵਿੱਚ ਥੋੜਾ ਬਹੁਤਾ ਸੁਧਾਰ ਦੇਖਣ ਨੂੰ ਮਿਲੇ। ਉੱਥੇ ਮਾਹਰ ਲੋਕ ਬੈਠੇ ਹੋਣਗੇ, ਉੱਥੇ ਕਾਨੂੰਨ ਦੇ ਮਾਹਰ ਲੋਕ ਬੈਠੇ ਹੋਣਗੇ, ਕਾਨੂੰਨੀ ਬੈਕਗ੍ਰਾਉਂਡ ਵਾਲੇ ਲੋਕ ਉੱਥੇ ਬੈਠੇ ਹੋਣਗੇ, ਉਹਨਾਂ ਦਾ ਸੋਚਣ ਢੰਗ ਹੋਰ ਹੋਵੇਗਾ, ਕਾਨੂੰਨੀ ਤਜਰਬੇ ਵਾਲੇ ਲੋਕ ਉੱਥੇ ਬੈਠੇ ਹੋਣਗੇ, ਉਹਨਾਂ ਦਾ ਵੇ ਆਫ ਵਰਕਿੰਗ ਜਿਹੜਾ ਹੋਰ ਹੋਵੇਗਾ। ਪਰੰਤੂ ਜਿਹੜਾ ਸਿਸਟਮ ਆ, ਇਹ ਸਿਸਟਮ ਨੂੰ ਓਵਰਹਾਲ ਕਰਨ ਦੀ ਜ਼ਰੂਰਤ ਹੈ, ਕਿਉਂਕਿ ਜਿਹੜੇ ਰਿਫੋਰਮਸ ਨੇ ਨਾ, ਚਾਹੇ ਸਾਡਾ ਲਾ ਰਿਫੋਰਮਸ ਨੇ, ਚਾਹੇ ਸਾਡੇ ਇਲੈਕਟ੍ਰੋਲ ਰਿਫੋਰਮਸ ਨੇ, ਇਹਨਾਂ ਰਿਫੋਰਮਸ ਦੀ ਲੋੜ ਹੁੰਦੀ ਆ, ਹੈ ਆ। ਹੁਣ ਅਸਲ 'ਚ ਕੀ ਆ ਕਿ ਜਦੋਂ ਮੈਜੋਰਿਟੀ ਸਰਕਾਰ ਹੁੰਦੀ ਆ ਉਦੋਂ ਰਿਫੋਰਮ ਕਰ ਸਕਦੇ ਹੁੰਦੇ ਆ, ਪਰ ਉਦੋਂ ਕਈ ਵਾਰੀ ਫਿਰ ਹੋਰ ਚੀਜ਼ ਦੇ ਵਿੱਚ ਗੁਲਤਾਨ ਰਹਿੰਦੇ ਆ। ਇਹ ਰਿਫੋਰਮਸ ਜਿਹੜੇ ਨੇ ਜੀ, ਉਹ ਫੈਡਰਲ ਸਰਕਾਰ ਨੂੰ ਤੇ ਇੱਧਰ ਤਾਂ ਹੁਣ ਕਹਿ ਲਓ ਕਿ ਓਨਟੈਰੀਓ ਦੇ ਵਿੱਚ ਇਦੋਂ ਵੱਡੀ ਮੈਜੋਰਿਟੀ ਕੀ ਮਿਲਣੀ ਹੈ। ਸੋ ਚੀਜ਼ਾਂ ਜਿਹੜੀਆਂ ਨੇ ਇੰਪਲੀਮੈਂਟ ਨੇ ਨਾ, ਉਹ ਇਹਨਾਂ ਨੇ ਕਰਨੀਆਂ ਨੇ। ਹੁਣ ਬਹੁਤਾ ਕੀ ਆ ਕਿ ਸਾਡੇ ਸਰਕਾਰਾਂ ਦਾ, ਕਿਉਂਕਿ ਆਪਸੀ ਤਾਲਮੇਲ ਹੈ ਨਹੀਂ, ਇਹ ਜਿਹੜੀਆਂ ਤਿੰਨੇ ਪੱਧਰ ਦੀਆਂ ਸਰਕਾਰਾਂ ਨੇ, ਜਦੋਂ ਕੋਈ ਸਮੱਸਿਆ ਦੇ ਨਾਲ ਦੋ ਚਾਰ ਹੁੰਦੀਆਂ, ਫਿਰ ਇਹ ਬੌਲ ਇੱਕ ਦੂਜੇ ਵੱਲ ਨੂੰ ਰੇੜਦੀਆਂ ਰਹਿੰਦੀਆਂ, ਇੱਕ ਦੂਜੇ ਨੂੰ ਬਲੇਮ ਕਰਕੇ ਆਪਣੀ ਕੰਡ ਬਚਾਉਂਦੀਆਂ। ਪਰ ਲੋਕੀ ਏਡੇ ਜ਼ਿਆਦਾ ਵੀ ਬੁੱਧੂ ਨਹੀਂ ਆ, ਇਹ ਇਹਨਾਂ ਨੂੰ ਸਮਝ ਲੈਣਾ ਚਾਹੀਦਾ। ਹੁਣ ਚਾਹੇ ਹਾਊਸਿੰਗ ਕ੍ਰਾਈਸਿਸ ਹੈ, ਚਾਹੇ ਕਹਿ ਲਓ ਕਿ ਐਜੂਕੇਸ਼ਨ ਸਿਸਟਮ ਦੇ ਵਿੱਚ ਆ, ਜੋ ਕੁਝ ਕਾਲਜਿਸ ਵਗੈਰਾ ਖੁੱਲ੍ਹੇ ਸਨ, ਚਲੋ ਫੈਡਰਲ ਨੇ ਤਾਂ ਪਾਲਿਸੀ ਬਣਾ ਲਈ ਵੀ ਭਾਈ ਇੰਨੇ ਸਟੂਡੈਂਟ ਆਉਣੇ ਆ, ਕਿਹੜੇ ਕਹਿ ਲਓ ਵੀ ਜਿਹੜੇ ਕਾਲਜਿਸ ਸਨ ਰੈਗੂਲੇਟ, ਉਹ ਕਿਹਨੇ ਕਰਨੇ ਸੀ? ਉਹ ਤਾਂ ਪ੍ਰੋਵਿੰਸ ਨੇ ਕਰਨੇ ਸੀ ਨਾ। ਕਿਹੜਾ ਕਾਲਜ ਜਿਹੜਾ ਜੀ ਇਹਨਾਂ ਨੂੰ ਸਿਟੀਸਿਟ ਕਰਨ ਦੀ ਕਾਬਲੀਅਤ ਰੱਖਦਾ, ਮੁਹਾਰਤ ਰੱਖਦਾ, ਉਹ ਤਾਂ ਇਹਨਾਂ ਨੇ ਦੇਖਣਾ ਸੀ ਨਾ, ਉਹ ਇਹਨਾਂ ਨੇ ਕਿਉਂ ਨਹੀਂ ਦੇਖਿਆ? ਆ ਜਿਹੜੇ ਦੇਖ ਰਹੇ ਕਿ ਹੱਟੀਆਂ ਜਿਹੜੀਆਂ ਖੁੱਲੀਆਂ, ਉਹ ਕਿਹਨੇ ਖੋਲਣ ਦਿੱਤੀਆਂ? ਉਹ ਤਾਂ ਪ੍ਰੋਵਿੰਸ ਦਾ ਮਸਲਾ ਸੀ ਨਾ, ਉਹ ਸਾਡੀ ਸਿਟੀ ਨੂੰ ਦੇਖਣਾ ਸਕਣਾ ਭਾਈ ਵੀ ਜਿਹੜੇ ਸਟ੍ਰਿਪ ਪਲਾਜ਼ੇ ਨੇ ਉੱਥੇ ਹਜ਼ਾਰ ਹਜ਼ਾਰ ਬਾਰਾਂ ਬਾਰਾਂ ਪੰਦਰਾਂ ਪੰਦਰਾਂ ਸੌ ਜਾਂ ਦੋ ਦੋ ਤਿੰਨ ਤਿੰਨ ਹਜ਼ਾਰ ਸਕੇਅਰ ਫੁੱਟ ਦੀਆਂ ਜਗ੍ਹਾ ਲੈ ਕੇ ਤੇ ਉਹ ਪੰਜ ਪੰਜ ਸੌ ਹਜ਼ਾਰ ਹਜ਼ਾਰ ਬੰਦਾ ਭਰਤੀ ਕਰ ਰਹੇ ਨੇ, ਉਹ ਕਿਹਨੇ ਦੇਖਣਾ ਸੀ? ਗੱਲ ਕੀ ਕਿ ਹਰ ਕੋਈ ਜਿਹੜਾ ਜੀ ਆਪਣੀ ਜ਼ਿੰਮੇਵਾਰੀ ਤੋਂ ਭੱਜਦਾ ਨਜ਼ਰ ਆਉਂਦਾ। ਹਾਂ, ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਅਨਫ ਇਜ਼ ਅਨਫ। ਹੁਣ ਸਾਡੀਆਂ ਨੇ ਦੋਨਾਂ ਹੀ ਸਰਕਾਰਾਂ ਨੂੰ, ਪ੍ਰੋਵਿੰਸ ਤੇ ਫੈਡਰਲ, ਇਹਨਾਂ ਨੂੰ ਇਕੱਠਿਆਂ ਬਹਿ ਕੇ ਕੁਝ ਸਖ਼ਤ ਫੈਸਲੇ ਲੈਣੇ ਹੋਣਗੇ। ਉਹ ਦਿਨ ਦੂਰ ਨਹੀਂ ਕਿ ਜਦੋਂ ਅਸੀਂ, ਅੱਜ ਤਾਂ ਅਸੀਂ ਹਾਈਵੇਜ਼ ਮੰਗਦੇ ਹਾਂ ਨਾ, ਸੜਕਾਂ ਮੰਗਦੇ ਹਾਂ, ਤੇ ਫਿਰ ਜਿਹੜੇ ਮੈਜੋਰਟੀ ਲੋਕ ਇਹ ਮੰਗਣਗੇ ਕਿ ਭਾਈ ਤੁਸੀਂ ਇਹਨਾਂ ਨੂੰ ਛੱਡੋ, ਤੁਸੀਂ ਜੇਲ੍ਹਾਂ ਬਣਾਓ ਹੋਰ, ਕਿਉਂਕਿ ਜ਼ਿੰਦਗੀ ਮਾਨਣ ਵਾਸਤੇ ਜ਼ਿੰਦਾ ਰਹਿਣਾ ਬਹੁਤ ਜ਼ਰੂਰੀ ਹੈ। ਤੇ ਜਿਸ ਢੰਗ ਦੇ ਨਾਲ ਇਹ ਲੋਕ ਦੰਦ ਲਾਉਂਦੇ ਫਿਰਦੇ ਨੇ, ਔਖਾ। ਇੱਕ ਹੋਰ ਖਬਰ ਵੱਲ ਮੈਂ ਤੁਹਾਡੀ ਤਵੱਜੋ ਦਵਾਉਣੀ ਚਾਹੁੰਦਾ। ਵਿਨੀਪੈਗ ਤੋਂ ਇਹ ਖਬਰ ਆਈ ਆ ਕਿ ਸਬੰਧਤ ਇਮੀਗ੍ਰੇਸ਼ਨ ਕੰਸਲਟੈਂਟ, ਵਿਨੀਪੈਗ ਦੇ ਨਾਲ ਸਬੰਧਤ ਹੈ ਜੀ, ਸਰਦਾਰ ਸਾਹਿਬ ਸਰਦਾਰ ਬਹਾਦਰ ਸਰਦਾਰ ਬਲਕਰਨ ਸਿੰਘ ਜੀ, 45 ਸਾਲ ਦੀ ਉਮਰ ਆ, ਉਨ੍ਹਾਂ ਨੂੰ ਧਾਰਮਿਕ ਸਥਾਨਾਂ ਤੇ ਕੰਮ ਕਰਨ ਦੇ ਲਈ ਵਰਕਰਾਂ ਦੀ ਲੋੜ ਦੇ ਬਹਾਨੇ ਇਮੀਗ੍ਰੇਸ਼ਨ ਫਰਾਡ ਕਰਨ ਦੇ ਦੋਸ਼ਾਂ ਹੇਠ $50,000 ਦਾ ਜੁਰਮਾਨਾ ਤੇ 2 ਸਾਲ ਦੀ ਹਾਊਸ ਅਰੈਸਟ ਦੀ ਸਜ਼ਾ ਦਿੱਤੀ ਗਈ ਆ। ਬਲਕਰਨ ਸਿੰਘ ਨੇ ਆਪਣੇ ਉਪਰ ਲੱਗੇ ਦੋਸ਼ ਜਿਹੜੇ ਸਨ ਉਹ ਅਦਾਲਤ ਦੇ ਵਿਚ ਸਵੀਕਾਰ ਕਰ ਲਏ ਸੀ। ਬਲਕਰਨ ਸਿੰਘ ਤੇ ਦੋਸ਼ ਲੱਗਿਆ ਸੀ ਕਿ ਉਸ ਵੱਲੋਂ ਸਿਰਫ ਕਾਗਜ਼ਾਂ ਦੇ ਵਿਚ ਚੱਲ ਰਹੇ ਧਾਰਮਿਕ ਸਥਾਨਾਂ ਦੇ ਨਾਮ ਉਪਰ ਜਾਲੀ ਜੌਬਾਂ ਹੀ ਨਹੀਂ ਬਣਾਈਆਂ ਗਈਆਂ ਸਨ ਬਲਕਿ ਉਹਨਾਂ ਜੌਬਾਂ ਦੇ ਆਧਾਰ ਦੇ ਉਪਰ ਵੀਜ਼ੇ ਲਗਵਾਏ ਗਏ। ਜਿਨ੍ਹਾਂ ਦੇ ਵੀਜ਼ੇ ਲਗਾਉਣੇ ਸਨ ਉਨ੍ਹਾਂ ਦੇ ਜਿਹੜੇ ਫੇਕ ਪੇ ਸਟੱਬ ਬਣਾਏ ਗਏ, ਵਰਕ ਐਕਸਪੀਰੀਅੰਸ ਜਿਹੜੇ ਸਨ ਉਹ ਫੇਕ ਬਣਾਏ ਗਏ। ਇਹ ਸਾਰੇ ਦੋਸ਼ ਉਨ੍ਹਾਂ ਦੇ ਉਪਰ ਲੱਗੇ ਸਨ। ਔਰ ਇਸੇ ਦੱਸਣਯੋਗ ਇਹ ਵੀ ਆ ਕਿ ਸਾਡੇ ਓਨਟੈਰੀਓ ਦੇ ਵਿਚ ਵੀ ਆ ਪਿਛਲੇ ਸ਼ਾਇਦ 2 ਸਾਲ ਹੋਏ ਆ ਇਦਾਂ ਦਾ ਇੱਕ ਕੇਸ ਚਰਚਾ ਚ ਹੋਇਆ ਸੀ। ਪਰ ਇਹ ਚਰਚਾ ਚ ਆਏ ਆ ਨਾ, ਨਿੱਕੇ ਨਿੱਕੇ ਸ਼ਹਿਰਾਂ ਦੇ ਵਿਚ ਕਿੰਨੇ ਗੁਰਦੁਆਰੇ ਬਣ ਗਏ, ਉਹ ਸਿਰਫ ਬਹੁਤਿਆਂ ਦੇ ਵਿਚ ਕੰਮ ਜਿਹੜਾ ਇਹੋ ਕੁਛ ਹੁੰਦਾ, ਕੱਲਾ ਹੁੰਦਾ ਨੀ। ਜਦੋਂ ਅਸੀਂ ਅਖਬਾਰ ਕੱਢਦੇ ਹੁੰਦੇ ਸੀ ਨਾ, ਇਹ 98, 99, 2000, 2001 ਉਦੋਂ ਅਸੀਂ ਇੱਕ ਡਾਟਾ ਕਢਵਾਇਆ ਸੀ, ਤਕਰੀਬਨ 200 ਦੇ ਕਰੀਬ ਗੁਰਦੁਆਰੇ ਜਿਹੜੇ ਸਨ ਉਹ ਰਜਿਸਟਰਡ ਹੋਏ ਸੀ ਸਾਡੇ ਇੱਥੇ ਓਨਟੈਰੀਓ ਦੇ ਵਿਚ। ਗੱਲ ਕੀ ਕਿ ਬਹੁਤੇ ਲੋਕਾਂ ਨੇ ਤਾਂ ਕਹਿ ਲਓ ਕਿ ਜਿਹੜੇ ਇਕੱਲੇ ਗੁਰਦੁਆਰੇ ਨੀ, ਹੁਣ ਤਾਂ ਬਾਕੀ ਮੰਦਰਾਂ ਮਸਜਿਦਾਂ ਦਾ ਵੀ ਹਾਲ ਆ, ਬਹੁਤੇ ਲੋਕ ਜਿਹੜੇ ਆ ਕਿਉਂਕਿ ਜਿਹੜੇ ਜਿਹੜਾ ਟੈਕਸ ਵਗੈਰਾ ਮਾਫ਼ ਹੁੰਦਾ ਉਹਦੇ ਵਾਸਤੇ ਘਰ ਦੇ ਵਿਚ ਮੰਦਰ ਬਣਾ ਕੇ ਜਾਂ ਘਰ ਦੇ ਵਿਚ ਮਾਰੇ ਦੀ ਬੀੜ ਲਿਆ ਕੇ ਉਹਨੂੰ ਗੁਰਦੁਆਰਾ ਰਜਿਸਟਰਡ ਕਰਵਾ ਦਿੰਦੇ ਆ, ਤੇ ਜਿੱਥੋਂ ਜਿੱਥੋਂ ਫਿਰ ਸਰਕਾਰ ਵੱਲੋਂ ਕੰਸੈਸ਼ਨ ਮਿਲਣਾ ਹੁੰਦਾ ਉਹ ਲੈ ਲੈਂਦੇ ਆ, ਤੇ ਫਿਰ ਇੱਕ ਧੰਦਾ ਜਿਹੜਾ ਬਣਿਆ ਜੀ ਆ ਇਮੀਗ੍ਰੇਸ਼ਨ ਫਰਾਡ ਦਾ। ਇੱਥੇ ਇੱਕ ਟੋਰਾਂਟੋ ਦਾ ਇੱਕ ਐਡਰੈਸ ਸੀਗਾ, ਉਹ ਲੈਂਦੇ ਹੁੰਦੇ ਸੀ ਤਕਰੀਬਨ ਉਹਨਾਂ ਦਿਨਾਂ ਦੇ ਵਿਚ 20,000 ਰੁਪਈਆ ਰਾਹਦਾਰੀ ਦਾ। ਰਾਹਦਾਰੀ ਜਿਹੜੀ ਸੀ ਆਮ ਤੌਰ ਤੇ ਕੀ ਹੁੰਦਾ ਕਿ ਜਿਹੜੇ ਜਦੋਂ ਹਾਲੇ ਜਿਹੜੇ ਸਾਡੇ ਗੁਰਦੁਆਰਾ ਸਾਹਿਬਾਨ ਨੇ ਜਿਹੜੇ ਆਪਾਂ ਨੂੰ ਦਿਸਦੇ ਨੇ ਉਹਨਾਂ ਨੂੰ ਤਾਂ ਦਿੱਕਤ ਆਉਂਦੀ ਸੀ ਰਾਗੀ ਜਥੇ ਜਾਂ ਫਿਰ ਕੀਰਤਨੀਏ ਢਾਡੀ ਕਵੀਸ਼ਰ ਜਾਂ ਫਿਰ ਗ੍ਰੰਥੀਆਂ ਦੀ, ਉਹਨਾਂ ਦੇ ਕਈ ਵਾਰੀ ਵੀਜ਼ੇ ਨਹੀਂ ਸੀ ਲੱਗਦੇ। ਪਰ ਜਿਹੜੇ ਆਹ ਕਾਗਜ਼ੀ ਪੱਤਰੀ ਕਾਗਜ਼ਾਂ ਦੇ ਵਿਚ ਹੀ ਬਣੇ ਨੇ ਉਹ ਏਡੇ ਮਾਹਰ ਨੇ ਪੇਪਰ ਵਰਕ ਦੇ, ਉਹਨਾਂ ਦੇ ਤਾਂ ਪੁਰਨ ਪੁਰਨ ਆਉਂਦੇ ਸੀ। ਇਹ ਗੋਰਖ ਧੰਦਾ ਜਿਹੜਾ ਉਹ ਅੱਜ ਵੀ ਚੱਲ ਰਿਹਾ, ਜਿਹੜਾ ਫੜਿਆ ਗਿਆ ਚੋਰ ਉਹੀ ਆ। ਤੇ ਅੱਜ ਕੱਲ੍ਹ ਕੀ ਹੋਈ ਆ ਕਿ ਜੇ ਤੁਸੀਂ ਇਹੋ ਜਿਹੇ ਕੇਸਿਸ ਜਿਹੜੇ ਨੇ ਉਹ ਉਜਾਗਰ ਕਰਦੇ ਹੋ ਤੇ ਉਲਟਾ ਇਹ ਲੋਕ ਜਿਹੜੇ ਨੇ ਜੀ ਉਹ ਤੁਹਾਡੇ ਤੇ ਊਜਾਂ ਲਾਉਣੀਆਂ ਸ਼ੁਰੂ ਕਰ ਦਿੰਦੇ ਨੇ। ਔਰ ਇਹਦੇ ਵਿਚ ਵੀ ਜਿਹੜੇ ਕੁਝ ਜਿਹੜੇ ਸਰਕਾਰੀ ਦਰਬਾਰੇ ਪੈਂਠ ਰੱਖਣ ਵਾਲੇ ਲੋਕ ਨੇ ਉਹਨਾਂ ਦਾ ਆਸ਼ੀਰਵਾਦ ਵੀ ਜ਼ਰੂਰ ਇਹਨਾਂ ਨੂੰ ਹੁੰਦਾ ਜਾਂ ਆਸ਼ੀਰਵਾਦ ਹੁੰਦਾ ਜਾਂ ਫਿਰ ਇਹ ਕਹਿ ਲਓ ਕਿ ਇਹਨਾਂ ਦੀ ਉਹ ਜ਼ਰੂਰਤ ਹੁੰਦੇ ਆ ਤੇ ਇਹ ਫਿਰ ਉਹਨਾਂ ਦੇ ਲਾਗੇ ਕਿਸੇ ਨਾ ਕਿਸੇ ਢੰਗ ਦੇ ਨਾਲ ਚਲੇ ਹੀ ਜਾਂਦੇ ਆ ਕਿਉਂਕਿ ਮਾਲ ਮੋਟਾ ਕਮਾਉਂਦੇ ਆ, ਪੈਸਾ ਆਉਂਦਾ, ਤੇ ਇਹ ਫਿਰ ਉਹਨਾਂ ਦੇ ਫੰਡ ਰੇਜ ਦੀਆਂ ਮਹਿੰਗੀਆਂ ਟਿਕਟਾਂ ਲੈ ਲੈ ਕੇ ਉਹਨਾਂ ਦੇ ਫਿਰ ਲਾਗੇ ਹੋ ਜਾਂਦੇ ਆ। ਕਈ ਵਾਰੀ ਉਹਨਾਂ ਨੂੰ ਹੋ ਸਕਦਾ ਕਿ ਪਤਾ ਵਾ ਨਾ ਹੋਵੇ ਬੰਦਾ ਕਿੱਡਾ ਡੇਂਜਰਸ ਆ ਵੀ ਮੇਰੇ ਲਾਗੇ ਕਿਉਂ ਹੋਇਆ, ਫਿਰ ਉਹਨਾਂ ਨੂੰ ਜਾਇਜ਼ ਨਜਾਇਜ਼ ਢੰਗ ਨਾਲ ਵਰਤ ਵੀ ਜਾਂਦੇ ਆ। ਸੋ ਇਹ ਭਾਈ ਸਾਹਿਬ ਭਾਈ ਬਲਕਰਨ ਸਿੰਘ ਹੋਰੀ ਤੋਂ ਫੜੇ ਗਏ ਨਾ, ਇੱਥੇ ਹੋਰ ਬਹੁਤ ਨੇ ਬਲਕਰਨ ਸਿੰਘ ਹੋਰੀ, ਇਹ ਤਾਂ ਵਿਨੀਪੈਗ ਵਾਲੇ ਨਾ, ਆਪਾਂ ਓਨਟੈਰੀਓ ਦੀ ਗੱਲ ਕਰਦੇ ਹਾਂ ਆਪਣੇ ਇੱਥੇ ਜਿਸ ਜੀ ਟੀ ਏ ਚ ਰਹਿੰਦੇ ਹਾਂ ਇੱਥੇ ਬੜੇ ਵਪਾਰੀ ਨੇ ਇਸ ਕੰਮ ਦੇ। ਚਲੋ ਬਾਬਾ ਰਾਜੀ ਰੱਖੇ, ਕਹਿੰਦੇ ਉਹਦੀ ਰਾਜਾ ਤੋਂ ਬਗੈਰ ਤਾਂ ਪਤਾ ਨਹੀਂ ਹਿਲਦਾ, ਤੇ ਇਹ ਫਿਰ ਜੇ ਠੱਗੀਆਂ ਮਾਰ ਰਹੇ ਨੇ ਉਹਦੇ ਨਾਂ ਤੇ ਫਿਰ ਤਾਂ ਉਹਦੀ ਰਜਾ ਚ ਰਹਿ ਕੇ ਮਾਰਦੇ ਹੋਣਗੇ। ਹਾਂਜੀ ਕੀ ਕੀਤਾ ਜਾਵੇ।
ਹੈਲੋ
ਹਾਂਜੀ ਹਾਂਜੀ ਸੋਰੀ ਮੇਰਾ ਸੋਚਿਆ ਤਾਂ ਬੜਾ ਭੁੱਲ ਗਿਆ ਸੀ ਤੁਸੀਂ ਏਅਰ ਤੇ ਹੋ ਜੀ
ਹਾਂਜੀ ਰਾਣੇ ਬਾਈ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ
ਅੱਛਾ ਆ ਜਿਹੜੀ ਤੁਸੀਂ ਹੈ ਨਾ ਗੱਲ ਕੀਤੀ ਆ ਜਿਹੜੇ ਗੁਰਦੁਆਰੇ ਆ ਇੱਕ ਦਿਨ ਮੈਂ ਵੀ ਦੇਖੇ ਆ ਪਤਾ ਨੀ ਫੇਸਬੁੱਕ ਤੇ ਹੀ ਪੱਗਾਂ ਲੈਣੀਆਂ ਰਸਤੇ ਚਲਾਉਂਦੇ ਇਹ ਵਿਨੀਪੈਗ ਦੀ ਸਟੋਰੀ
ਨਹੀਂ ਜੀ ਨਹੀਂ ਉਹ ਤਾਂ ਪਤਾ ਨੀ ਹੋਰ ਪਾਸੇ ਦੀ ਕਿਸੇ ਦੀ ਵਿਨੀਪੈਗ ਤਾਂ ਬੰਦਾ ਫੜ ਹੋਇਆ ਜਿਹੜਾ ਗੁਰਦੁਆਰਿਆਂ ਦੇ ਲਈ ਜਿਹੜੇ ਕਾਗਜ਼ੀ ਪੱਤਰੀ ਗੁਰਦੁਆਰੇ ਸੀ ਬੰਦੇ ਲੰਘਾਉਂਦਾ ਸੀ
ਅੱਛਾ ਲਓ ਸੁਣੋ ਫਿਰ ਇੱਕ ਮੈਂ ਤੁਹਾਨੂੰ ਇੱਥੇ ਵੀ ਗੱਲ ਸੁਣਾਉਣਾ ਤੇ ਬੰਦਾ ਸਾਡਾ ਹੈ ਜਾਣ ਪਛਾਣ
ਅੱਛਾ
ਇੱਥੇ ਆਪਣੇ ਟੋਰਾਂਟੋ ਏਰੀਏ ਦਾ ਗੁਰਦੁਆਰਾ ਸੀ ਤੇ ਉਹਨਾਂ ਥਰੂ ਆਇਆ ਸੀਗਾ 21 ਲੱਖ ਰੁਪਇਆ ਦੇ ਕੇ ਵਿਜ਼ਟਰ ਵੀਜ਼ਾ ਲਵਾਇਆ
ਵਾਹਿਗੁਰੂ
ਗੁਰਦੁਆਰੇ ਵਾਲਿਆਂ ਨੇ ਮੇਰੇ ਨਾਲ ਤੇ ਸਾਡੇ ਰਿਸ਼ਤੇਦਾਰਾਂ ਦਾ ਸਾਡਾ ਅੱਗੇ ਜਾਣ ਪਛਾਣ ਤੇ ਅਸੀਂ ਉਹਨੂੰ ਲੈ ਕੇ ਆਏ ਸੀਗੇ ਹਾਂਜੀ
ਅੱਛਾ
ਅੱਛਾ ਤੇ ਫੇਰ ਗੱਲਾਂ ਬਾਤਾਂ ਕੀਤੀਆਂ ਤੇ ਮੈਂ ਤੇ ਉਹਦੇ ਛਿੱਤਰ ਤਾਂ ਫੇਰੇ ਥੋੜੇ ਜਾਏ ਮੈਂ ਕਿਹਾ ਭਾਜੀ ਤੈਨੂੰ ਸ਼ਰਮ ਆਈ ਹੈ ਕਿ ਨਹੀਂ ਅੱਛਾ ਕੋਈ ਅੱਜੀ ਤੁਹਾਡੀ ਨੀ ਹੈਗਾ ਭਾਜੀ ਉਹ
ਅੱਛਾ
ਉਹ ਨਾਰਮਲ ਬੰਦਾ ਹੈਗਾ ਇਹਨਾਂ ਨੇ 21 ਲੱਖ ਰੁਪਇਆ ਲਿਆ ਉਹਦਾ ਬਿਜਲੀ ਰੁਪਇਆ ਲਾ ਤਾ ਵੀ ਇਹ ਸਾਡਾ ਪ੍ਰਚਾਰ ਘਰ ਆ
ਅੱਛਾ
ਅੱਛਾ ਤੇ ਮੈਂ ਕਿਹਾ ਤੂੰ ਯਾਰ ਵਿਜ਼ਟਰ ਆਇਆ ਤੇ ਤੇਰੇ ਮੈਂ ਕਿਹਾ ਮੈਨੂੰ ਹੁਣ ਕਾਨੂੰਨ ਦਾ ਥੋੜਾ ਬਹੁਤਾ ਪਤਾ ਹੈਗਾ ਤੂੰ ਤਾਂ ਕਿਸੇ ਕੈਟਾਗਰੀ ਵਿੱਚ ਆਣੇ ਧੱਕੇ ਹੋਊਗਾ ਇੱਥੇ ਮੈਂ ਕਿਹਾ ਪੱਕਾ ਕਿੱਦਾਂ ਹੋਣਾ ਕਹਿੰਦਾ ਦੇਖੀ ਜਾ ਦੇਖਦੇ ਆ ਫਿਰ ਕਿਆ ਬਣਦਾ ਉਹ ਮੈਂ ਕਿਹਾ ਤੁਰਕਾ 21 ਲੱਖ ਰੁਪਈਏ ਦਾ ਤੂੰ 2 ਸਾਲ ਕੋਈ ਕੰਮ ਸਿੱਖਦਾ 21 ਲੱਖ ਰੁਪਈਏ ਦਾ ਆਪਣਾ ਬਹੁਤ ਸੋਹਣਾ ਆਪਾਂ ਰੋਟੀ ਪਾਣੀ ਆਇਆ ਜਗਾਰਮੈਂਟ ਕਰ ਸਕਦਾ ਜੀ
ਜੀ
ਮੈਂ ਕਿਹਾ ਦੇਖੋ ਤੁਹਾਡੇ ਜਾਣੀ ਕਿ ਆਹ ਗੁਰਦੁਆਰਾ ਵਾਲੇ ਕੰਮ ਕਰਦੇ ਆ ਤਾਂ ਹੀ ਇਹੋ ਲੜਦੇ ਆ ਆਪਸ ਵਿੱਚ ਇਹ ਇੱਦਾਂ ਦੇ ਬੰਦੇ ਬਹੁਤ ਮੰਗਾਉਂਦੇ ਹੈਗੇ ਆ ਤੇ ਇਸੇ ਕਰਕੇ ਆਹ ਪ੍ਰੋਬਲਮ ਆ ਇਹਨਾਂ ਤੋਂ ਦੇਖੋ ਸਾਨੂੰ ਜਾਗਰਤ ਹੋਣਾ ਚਾਹੀਦਾ ਜਿਹੜੇ ਹੈ ਨਾ ਧਾਰਮਿਕ ਗੱਲਾਂ ਬਾਤਾਂ ਹੈਗੀਆਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੋ ਮੈਨੂੰ ਅਖੰਡ ਪਾਠ ਕਰਕੇ ਕੋਈ ਫਾਇਦਾ ਨੀ ਹੋਇਆ ਸਧਾਰਨ ਪਾਠ ਕਰਕੇ ਕੋਈ ਫਾਇਦਾ ਨੀ ਹੋਇਆ ਸੁੱਖਾਂ ਮੇਰੀਆਂ ਪੂਰੀਆਂ ਨੀ ਹੋਈਆਂ ਮੈਂ ਬਾਬਾ ਜੀ ਕੋਲ ਲਿਹਦੜੀਆਂ ਕੱਢਦੀਆਂ ਯਾਰ ਇੱਕ ਦੋ ਸੁੱਖਾਂ ਮੇਰੀਆਂ ਪੂਰੀਆਂ ਕਰਦੇ ਤੇ ਮੈਨੂੰ 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 ਕਹਿੰਦੇ ਤੇਰੇ ਵਰਗੇ ਬਹੁਤ ਲਾਈਨ ਚ ਲੱਗੀ ਹੋ ਓਕੇ ਸੁੱਖਾਂ ਵੀ ਏਦਾਂ ਕਦੇ ਪੂਰੀਆਂ ਹੁੰਦੀਆਂ ਸੁੱਖਾਂ ਕੰਮ ਕਰੋ ਸਾਰੀਆਂ ਸੁੱਖਾਂ ਪੂਰੀਆਂ ਹੋ ਜਾਂਦੀਆਂ
ਜੀ ਜੀ
ਬਸ ਮੈਂ ਇੰਨਾ
ਕੋਈ ਨੀ ਮੈਨੂੰ ਬਾਅਦ ਫੋਨ ਕਰਕੇ ਦੱਸਿਓ ਜ਼ਰੂਰ ਵੀ ਕਿਹੜਾ ਗੁਰਦੁਆਰਾ ਸੀ ਉਹ ਬੰਦਾ ਕਿਤੇ ਬੰਦਾ ਕਿਤੇ ਬਾਅਦ ਚ ਮੈਨੂੰ ਫੋਨ ਕਰਕੇ ਦੱਸਿਓ ਹੁਣ ਏਅਰ ਤੈਨੂੰ ਦੱਸਣਾ ਹੋਰਾਂ ਕਿਤੇ ਸੂ ਕਰ ਦੇਣ ਬਾਅਦ ਚ ਬੰਦਾ ਕਿਤੇ ਟਿੱਚਰੀ ਕਰ ਲੈਂਦਾ ਉਹਨਾਂ ਨੂੰ
ਹਾਂਜੀ
ਹਾਂਜੀ ਹਾਂਜੀ ਹਾਂਜੀ ਦੱਸਿਓ ਮੈਨੂੰ ਦੱਸਿਓ ਜੀ ਪਲੀਜ਼ ਥੈਂਕ ਯੂ ਅੱਜ ਕੱਲ੍ਹ ਇੱਥੇ ਹੋਰ ਬੜਾ ਜੀ ਚਲੋ ਹੁਣ ਤਾਂ ਵੈਸੇ ਜਿਹੜਾ ਨਾ ਆਪਾਂ ਸੂਸਾ ਕਰਨ ਵਾਲੇ ਵੀ ਮਾਮਲੇ ਜਿਹੜੇ ਉਹ ਘੱਟ ਗਏ ਪਹਿਲੀਆਂ ਦੇ ਵਿੱਚ ਕਦੋਂ ਇੰਟਰੋਲਸ ਹੁੰਦੀ ਬਹੁਤ ਸੀ ਗੱਲ ਕੀ ਕਿ ਜਿਹੜੇ ਆਹ ਕਾਗਜ਼ੀ ਪੱਤਰੀ ਕਰਨ ਵਾਲੇ ਨੇ ਕੰਮ ਇਹ ਹਰ ਤਰ੍ਹਾਂ ਦੇ ਜਗਾੜੂ ਬੰਦੇ ਇੱਥੇ ਬੈਠੇ ਨੇ ਔਰ ਉਹ ਕਹਿ ਲਓ ਕਿ ਕਿਉਂਕਿ ਸਾਡੇ ਸਮਾਜ ਦਾ ਸਟਰਕਚਰ ਉਹ ਜਾਣਾ ਸਿਰਫ ਜਿਸ ਬੰਦੇ ਕੋਲ ਪੈਸਾ ਹੈ ਵਾਹਵਾ ਮੋਟਾ ਉਹ ਫਿਰ ਕਹਿ ਲਓ ਵੀ ਉਹਦੀ ਕਮਿਊਨਿਟੀ ਦੇ ਵਿੱਚ ਧੌਂਸ ਜਿਹੜੀ ਆ ਉਹ ਜਾਮੀ ਜਾਂਦੀ ਹੈ ਤੇ ਅਸੀਂ ਕਹਿ ਲਓ ਕਿ ਇਸ ਚੀਜ਼ ਦੇ ਆਦੀ ਹਾਂ ਜੀ ਖੈਰ ਆਹ ਸੁਣਦੇ ਆਪਾਂ ਸੁਖਵਿੰਦਰ ਸਿੰਘ ਹੋਰਾਂ ਨੂੰ ਇਹ ਕੱਲ੍ਹ ਨੂੰ ਵੈਸੇ ਕਹਿੰਦੇ ਗਾਉਣ ਆ ਰਹੇ ਆ ਮੈਂ ਤਾਂ ਵੈਸੇ ਇਹਨਾਂ ਦਾ ਗਾਣਾ ਨਾ ਬਹੁਤ ਚਿਰ ਪਹਿਲਾਂ ਲਾਉਂਦੇ ਹੁੰਦੇ ਸੀ ਬੜਾ ਸਕੂਨ ਜਿਹਾ ਦੇਣ ਵਾਲਾ ਗਾਣਾ ਸ਼ਾਇਰੀ ਵਧੀਆ ਹੈ ਤੇ ਮੈਂ ਕਿਹਾ ਚਲੋ ਆਹ ਸੁਣ ਕੇ ਦੇਖਦੇ ਹਾਂ ਨਹੀਂ ਜੀ ਗੁਰਿੰਦਰ ਸਿੰਘ ਹੋਰੀ ਵੀ ਆ ਗਏ ਨੇ ਸਨ ਤੇ ਲਾਈਨ ਜਿਹੜੀ ਸੀਗੀ ਉਹ ਕੱਟੀ ਗਈ ਆ ਤੇ ਮੈਂ ਸੋਚਦਾ ਸੀ ਵੀ ਚਲੋ ਉਹਨਾਂ ਨਾਲ ਵੀ ਗੱਲਬਾਤ ਕਰਕੇ ਤੇ ਫੇਰ ਹੀ ਆਪਾਂ ਗਾਣੇ ਦੁਆਲੇ ਹੁੰਦੇ ਤੇ ਗਾਣਾ ਹੈ ਬੜਾ ਵਧੀਆ ਤੇ ਖਾਸੋ ਹੀ ਕਰ ਲਓ ਫੋਨ ਜੇ ਹੁਣੇ ਗੱਲ ਨਿਬੇੜਨੀ ਹੈ ਜੇ ਬਾਅਦ ਚ ਕਰਨਾ ਹੈ ਤਾਂ ਬਾਅਦ ਚ ਕਰ ਲਿਓ ਤੇ 416-627-1778 ਸਟੂਡੀਓ ਦਾ ਫੋਨ ਨੰਬਰ ਹੈ ਜੀ ਤੁਹਾਡੀ ਲਾਈਨ ਕੱਢੀ ਕਿਉਂ ਜਾ ਰਹੀ ਜੀ ਕਰਿਓ ਹੁਣ ਦੁਬਾਰਾ ਫਿਰ 416-627-1778 ਸਟੂਡੀਓ ਦਾ ਫੋਨ ਨੰਬਰ ਲਾਈਨ ਜਿਹੜੀ ਹੈ ਜੀ ਪਤਾ ਨਹੀਂ ਕਿਉਂ ਜਦੋਂ ਮੈਂ ਸਿੱਧੀ ਏਅਰ ਤੇ ਪਾਉਣਾ ਤੇ ਹੁਣ ਮੈਂ ਇਸ ਢੰਗ ਨਾਲ ਪਾ ਕੇ ਦੇਖਦਾ ਇਹਨੇ ਹੋਲਡ ਕੀਤੀ ਤੇ ਹੁਣ ਮੈਂ ਕੀਤੀ ਹੈ ਪੱਕੀ ਹਾਂਜੀ ਜੀ ਆਇਆਂ ਨੂੰ ਲੰਘਿਆ
ਰਾਣਾ ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਨੇ?
ਬਹੁਤ ਵਧੀਆ, ਮੈਂ ਕਿਹਾ ਸਤਿੰਦਰ ਹੁਣਾਂ ਦਾ ਗਾਣਾ ਸੁਣ ਹੀ ਲੈਂਦੇ, ਪਰ ਚਲੋ ਐਨੀਵੇ ਥੈਂਕ ਯੂ ਜੀ। ਰਾਣਾ ਜੀ, ਗੱਲ ਇਮੀਗ੍ਰੇਸ਼ਨ ਦੀ ਚੱਲ ਰਹੀ ਆ, ਤੇ ਮਤਲਬ ਜੇ ਇਹਨੂੰ ਵੇਖਿਆ ਜਾਵੇ, ਜੇ ਆਪਾਂ ਧਾਰਮਿਕ ਪੁਆਇੰਟ ਆਫ ਵਿਊ ਤੋਂ ਵੇਖੀਏ, ਫਿਰ ਤੇ ਮਾੜੀ ਗੱਲ ਆ। ਹਾਂਜੀ, ਨਹੀਂ ਤੇ ਬਿਜ਼ਨਸ ਆ, ਹਰ ਇੱਕ ਬੰਦਾ ਹਰ ਇੱਕ ਕਮਿਊਨਿਟੀ ਦੇ ਵਿੱਚ, ਜੇ ਆਪਾਂ ਗੱਲ ਨੂੰ ਦੂਜੇ ਪਾਸੇ ਵੇਖੀਏ ਤਾਂ ਉੱਥੇ ਗੱਲ ਏਦਾਂ ਹੁੰਦੀ ਹੋਣੀ, ਲਓ ਜੀ 20-30 ਲੱਖ ਰੁਪਏ ਚ ਅਗਲੇ ਬੰਦਾ ਲਗਾ ਦਿੰਦੇ ਆ। ਹਾਂਜੀ, ਲੀਗਲ ਲਗਾ ਦਿੰਦੇ ਆ, ਵੀਜ਼ਾ ਲਵਾ ਕੇ। ਹਾਂਜੀ, ਉਹਨਾਂ ਦਾ ਚਾਅ ਵੀ ਵੇਖਣ ਵਾਲਾ ਹੁੰਦਾ ਨਾ, ਦੂਜੇ ਪਾਸੇ ਉਹਦੇ ਤੱਕ ਲਾਜ਼ਮੀ ਦਾ ਵੀ ਵੇਚਣ ਨੂੰ ਫਿਰਦੇ ਆ।
ਜੀ,
ਖੁਦ ਮੇਰੇ ਰੈਲੇਟਿਵ ਕੁਛ ਪਿਛਲੇ ਸਾਲ ਦੀ ਗੱਲ ਆ, ਉਹ 35-35 ਲੱਖ ਰੁਪਇਆ ਦੇ ਕੇ ਹਰਿਆਣੇ ਦੇ ਵਿੱਚ ਆ, ਉਹ ਕਿਉਂਕਿ ਜ਼ਮੀਨ ਮਹਿੰਗੀ ਹੋ ਗਈ ਬਹੁਤ ਜ਼ਿਆਦਾ, ਇੱਥੇ ਹਾਈਵੇ ਬਣਦੇ। ਚੱਲ 1 ਕਿੱਲਾ ਵੇਚਦੇ ਨੇ, ਪਿਓ ਪੁੱਤਰ ਦੋਵੇਂ ਚੜ ਜਾਣੇ, ਨਿਗਾਹਣ ਦਾ 35-35 ਲੱਖ ਰੁਪਇਆ ਲੈਣਾ। ਮੈਂ ਤੂੰ 70 ਲੱਖ ਰੁਪਇਆ ਦੇ, ਸਾਡਾ 90 ਲੱਖ ਦਾ ਕਿੱਲਾ ਜ਼ਮੀਨ ਦਾ ਵਿਕਣ ਡਿਆ, ਕਰ ਲਓ ਗੱਲ ਨਾ।
ਪਰ ਗੱਲ ਤੇ ਇਹ ਨਾ, ਉਹ ਇੱਥੇ ਆ ਗਏ ਨਾ, ਮੁੜ ਕੇ ਕਹਿੰਦੇ ਉਹ ਐਵੇਂ ਸੁਣਿਆ ਹੀ ਸੀ, ਮੁਲਕ ਦੇ ਪੱਲੇ ਤੇ ਹੈ ਹੀ ਕੱਖ ਨੀ। ਇੱਕ ਮੈਂ ਉਹ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਸੁਣਦਾ ਸੀ, ਉਹ ਕਹਿੰਦਾ ਜੀ ਦੇਖੋ ਟਰਾਲੀ ਇੱਕ ਲੱਕੜਾਂ ਦੀ, ਇੱਕ 5 ਮਰਲੇ ਥਾਂ ਜਿਹੜੀ ਆ ਜੀ, ਉਹਦੇ ਬਦਲੇ ਸਾਰੀ ਉਮਰ ਕਹਿੰਦਾ ਇਹ ਭੱਜੇ ਫਿਰਦੇ ਰਹਿੰਦੇ ਆ। ਹਾਂਜੀ, ਉਹ ਘਰਾਂ ਦੀ ਗੱਲ ਕਰ ਰਿਹਾ।
ਤੇ ਜਿਹੜੀ ਗੱਲ ਹੈਗੀ ਆ ਸੋਚਣ ਵਾਲੀ, ਪਈ ਜੇ ਉਹ ਏਡੇ ਬੇਵਕੂਫ ਨਾ ਹੁੰਦੇ ਪਹਿਲੋਂ, ਤੇ ਫਿਰ ਆ ਕੇ ਬੇਵਕੂਫੀਆਂ ਕਾਹਨੂੰ ਮਾਰ ਰਹੀ ਸੀ? ਇਹਦਾ ਮਤਲਬ ਫੰਡਾਮੈਂਟਲੀ ਬੇਵਕੂਫ ਬੰਦੇ ਹੁੰਦੇ ਆ
ਜੀ,
ਬੋਆ ਕਹਿਣਾ ਤੇ ਨੀ ਚਾਹੁੰਦਾ, ਪਰ ਕਹਿ ਛੱਡੀ ਦੀ ਆ ਜਿਹੜੀ ਸੱਚ ਆ ਫਿਰ ਰੋਕਦਾ ਹੈ। ਤੇ ਇਹ ਨਾ ਜਿਹੜਾ ਇਹ ਸਿਰਫ ਜਿਹੜੇ ਹੁਣ ਧਾਰਮਿਕ ਵੀ ਇਹ ਹੈਗਾ ਬਿਜ਼ਨਸ, ਹੁਣ ਬੰਦੇ ਬਿਜ਼ਨਸ ਵੇਖ ਕੇ ਵੜ ਜਾਂਦੇ। ਹੁਣ ਜੇ ਮੈਨੂੰ ਪਤਾ ਲੱਗਦਾ ਹੋਵੇ ਭਾਈ ਇੱਥੇ ਮਤਲਬ ਨਾ ਮੈਨੂੰ ਬੜਾ ਫਾਇਦਾ ਹੋਣਾ, ਮੈਂ ਚੋੜਾ ਪਾ ਲੈਂਦਾ। ਮੈਂ ਤੁਹਾਨੂੰ ਦੱਸਦਾ, ਮੇਰੇ ਨਾਲ ਖੁਦ ਹੋਈ ਜਦੋਂ ਮੈਂ ਜਰਮਨੀ ਰਹਿੰਦਾ ਸੀ, ਬੰਦੇ ਥੋੜੇ ਜਿਹੇ ਸੀ ਤੇ ਕਦੀ ਕਦੇ ਜਾਣਾ ਤੇ ਗੱਲਬਾਤ ਕਰਨੀ ਹੋਵੇ, ਭਾਜੀ ਤੁਹਾਨੂੰ ਗੁਰਦੁਆਰੇ ਦਾ ਪ੍ਰਧਾਨ ਬਣਾ ਰਹੀ, ਮੈਂ ਮਾਰ ਦੋਏ ਜੋੜੇ। ਮੈਂ ਕਿਹਾ ਭਾਜੀ ਮੈਂ ਸਵੇਰੇ 4 ਵਜੇ ਨਹੀਂ ਉੱਠ ਸਕਦਾ, ਬਾਬਾ ਜੀ ਆ ਕੇ ਮੈਨੂੰ ਖੁਦ ਵੀ ਜਗਾਉਣ ਲੱਗ ਪੈਣੇ, ਮੇਰੇ ਵੱਸ ਦੀਆਂ ਗੱਲਾਂ ਹੈ ਨੀ ਗਿਆ।
ਅੱਜ ਮੈਂ ਨਾ ਇੱਕ ਦੇਖ ਸੁਣਦਾ ਸੀ ਅਰਦਾਸ,
ਹਾਂਜੀ,
ਉਹ ਬਾਬਾ ਜੀ ਨੇ ਅਰਦਾਸ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰ ਰਿਹਾ ਕਿ ਬਾਬਾ ਜੀ ਭੀ ਮੈਂ 2 ਸਾਲ ਤੋਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰ ਰਿਹਾ ਸੱਚੇ ਪਿਤਾ ਜੀ, ਇਹ ਜਿਹੜਾ ਤੁਰਮਾਰਾ ਦਾ ਸਰੂਪ ਆ ਉਹ ਬੇਸਮੈਂਟ ਦੇ ਵਿੱਚ ਆ, ਤੇ ਜਿਹੜੀ ਸੰਗਤ ਆ ਉਹ ਹੁਣ ਜਾਣੇ ਦੇ ਵਿੱਚ ਜਿਹੜੀ ਉੱਪਰ 2nd ਫਲੋਰ ਆ ਉਹਦੇ ਉੱਪਰ ਘੁੰਮਦੀ ਹੈ, ਜਿਹੜੀ ਕਿ ਬੇਅਦਬੀ ਆ। ਔਰ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਅੰਮ੍ਰਿਤ ਨਹੀਂ ਛਕਿਆ, ਉਹ ਜਰਦਾ ਵੀ ਲਾਉਂਦੇ ਨੇ, ਸਿਗਰਟਾਂ ਵੀ ਪੀਂਦੇ ਨੇ, ਬੀੜੀਆਂ ਵੀ ਪੀਂਦੇ ਨੇ। ਤੇ ਜਦੋਂ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਤੁਹਾਡੀ ਮੈਂ ਸ਼ਿਕਾਇਤ ਅਕਾਲ ਤਖ਼ਤ ਤੋਂ ਕਰੂੰਗਾ, ਉਹ ਕਹਿੰਦਾ ਮੈਂ ਕਈ ਦੇਖੇ ਅਕਾਲ ਤਖ਼ਤ, ਹਾਂਜੀ ਕਈ ਦੇਖੇ ਮੈਂ ਤੇਰੇ ਅੱਗੇ। ਔਰ ਉਹਨਾਂ ਨੇ ਮੈਨੂੰ ਗੰਦੀਆਂ ਗਾਲਾਂ ਕੱਢੀਆਂ ਸੱਚੇ ਪਿਤਾ ਜੀ, ਤੇ ਉਹਨਾਂ ਦੀ ਘਰਵਾਲੀ ਨੇ ਮੇਰੀ ਪੱਗ ਲਾਉਣ ਦੀ ਗੱਲ ਕੀਤੀ। ਤੇ ਹੁਣ ਮੈਂ ਚਾਹੁੰਦਾ ਆ ਕਿ ਮੇਰੀ ਜਿਹੜੀ ਇਹ ਵੀਡੀਓ ਆ ਉਹ ਗਿਆਨੀ ਰਘਵੀਰ ਸਿੰਘ ਹੁਣਾਂ ਤੱਕ ਪਹੁੰਚੇ। ਹਾਂਜੀ, ਗੱਲ ਕੀ ਕਿ ਜੋ ਕੁਛ ਉੱਥੇ ਹੋ ਰਿਹਾ ਸੀ, ਹੁਣ ਆਪਣੇ ਪਿੰਡਾਂ ਥਾਵਾਂ ਦੇ ਵਿੱਚ ਵੀ ਦੇਖ ਲਈਏ ਯਾਰ ਆਪਾਂ, ਵੀ ਜਿਹੜਾ ਗ੍ਰੰਥੀ ਆ ਵਿਚਾਰਾ, ਉਹਨੂੰ ਤੇ ਜਿਹੜੀ ਆ ਉਹ ਮਿੱਥੀ ਤਨਖਾਹ ਜਿਹੜੀ ਆ, ਚਾਹੇ ਉਹ 5,000, 6,000, 7,000, 10,000
ਜਿਹੜੀ
ਮਸਾਂ ਰੋਟੀ, ਔਰ ਸਾਡਾ ਨਿਜ਼ਾਮ ਵੀ ਇਹੀ ਆ ਜੀ, ਬਾਅਦ ਦੇ ਵਿੱਚ ਤੁਸੀਂ ਗਜ਼ਾ ਕਰਕੇ ਖਾਣਾ। ਔਰ ਜਿਹੜਾ ਕਿ ਪਿੰਡ ਦੇ ਵਿੱਚ ਜਿਹੜਾ ਚੌਧਰੀ ਆ ਜਿਹਦੇ ਕੋਲ 4 ਪੈਸੇ ਹੈਗੇ ਆ, ਉਸ ਨੂੰ ਉਹ ਚਾਹੇ ਕਹਿ ਲਓ ਕਿ ਤਕਾਲਾਂ ਨੂੰ ਰੱਜ ਕੇ ਪੈਂਦਾ ਹੋਵੇ, ਤੇ ਉਹ ਪ੍ਰਧਾਨ ਬਣਾਇਆ ਹੁੰਦਾ, ਨਾ ਕੁਛ ਪਤਾ ਹੁੰਦਾ, ਨਾ ਥੌ ਹੁੰਦਾ, ਤੇ ਡਿਕਟੇਟ ਉਹ ਉਹਨੂੰ ਕਰ ਰਿਹਾ ਹੁੰਦਾ ਜਿਹਨੂੰ ਅਸੀਂ ਗੁਰੂ ਦਾ ਵਜ਼ੀਰ ਕਹਿੰਦੇ।
ਮਤਲਬ ਜਿਹੜੀ ਗੱਲ ਕਬੀਰ ਜੀ ਇੰਨਾ ਚਿਰ ਪਹਿਲਾਂ ਲਿਖ ਗਿਆ, ਭਰਿਆ ਜਮਾਨਿਆਂ ਦੇ ਵਿੱਚ ਲੋਕ ਆਰਾਮ ਖਿਲਾਉਣਾ ਜਾਣਾ, ਜੇ ਅੱਜ ਕਬੀਰ ਜੀ ਵੇਖ ਲੈਂਦੇ
ਤੇ ਹਾਲਾਤ ਤੋਂ ਹੋ ਰਹੇ ਆ, ਹਾਲਾਤ ਤੋਂ ਹੋ ਰਹੇ, ਉਦੋਂ ਵੀ ਉਹ ਸੀ ਅੱਜ ਵੀ ਉਹੀ ਆ।
ਬਾਕੀ ਇਹ ਗੱਲ ਆ ਭੀ ਜਿਹੜੀ ਇਮੀਗ੍ਰੇਸ਼ਨ ਆ ਇਹ ਜਦੋਂ ਤੋਂ ਸ਼ੁਰੂ ਹੋਈ ਆ ਕੈਨੇਡਾ ਦੇ ਵਿੱਚ, ਇਲੀਗਲ ਬੰਦੇ ਉਦੋਂ ਤੋਂ ਹੀ ਆਉਂਦੇ ਆ। ਪਹਿਲੋਂ ਕਿਰਾਇਆ ਦੇ ਕੇ ਸ਼ਿਪ ਤੇ ਆਉਂਦੇ ਹੁੰਦੇ ਸੀ ਜਿਹੜੇ ਗਰੀਬ ਮੁਲਕਾਂ ਦੇ ਸੀਗੇ ਆਪਣੇ ਯੂਰਪ ਵਿੱਚ, ਉਹ ਵਿਚਾਰੇ ਬੱਕਰੀਆਂ ਵਾਲਾ ਜਿਹੜਾ ਥੱਲੇ ਨੀ ਹੁੰਦਾ ਸਟੋਵ, ਇਹ ਲੁਕ ਲੱਕ ਕੇ ਵੀ ਆ ਜਾਂਦੇ ਸੀ। ਹਾਂਜੀ, ਤੇ ਜਿਹੜੇ ਤੇ ਟਿਕਟ ਲੈ ਕੇ ਆਏ ਹੁੰਦੇ ਸੀ ਉਹਨਾਂ ਵਾਸਤੇ ਕੱਲੇ ਕੱਲੇ ਦਾ ਨਾਂ ਉੱਚੀ ਉੱਥੇ ਨੋਵਾ ਸਕੋਸ਼ੀਆ ਪੋਰਟ ਤੇ ਲਿਆ ਜਾਂਦਾ ਸੀ, ਨਾਲ ਘੈਂਟੀ ਵਜਾਈ ਜਾਂਦੀ ਸੀ, ਫਿਰ ਫਲਾਣਾ ਵਿਲੀਅਮ ਆ ਗਿਆ, ਦੂਜਾ ਆ ਗਿਆ, ਤੀਜਾ, ਉਹ ਜਿਹੜੇ ਵਿਚਾਰੇ ਬੱਕਰੀਆਂ ਦੇ ਰੂਮ ਚ ਥੱਲੇ ਦਾਣੀ ਆਏ ਆ ਵੜਦੇ ਸੀ, ਉਹਨਾਂ ਦਾ ਹਾਲ ਫਿਰ ਇਹੋ ਹੀ ਰਹਿੰਦਾ ਸੀ, ਉਹ ਇਲੀਗਲੀ ਕਈ ਰਹਿੰਦੇ ਸੀ ਜਿਵੇਂ ਹੁਣ ਆਪਣੇ ਆਉਂਦੇ ਆ। ਸੋ ਇਹ ਜਿਹੜਾ ਕਿ ਟ੍ਰੈਂਡ ਆ ਇਮੀਗ੍ਰੇਸ਼ਨ ਦਾ ਇਹ ਚੱਲਦਾ ਹੀ ਆਇਆ, ਪਰ ਜਿਹੜੀ ਇਹਦੇ ਵਿੱਚ ਗੱਲ ਸੋਚਣ ਵਾਲੀ ਆ ਵੀ ਬੰਦਾ ਜਿਹੜਾ ਧਾਰਮਿਕ ਹੋ ਕੇ ਇਹੋ ਜਿਹਾ ਕਿਉਂ ਕੰਮ ਕਰਦਾ, ਤਾਂ ਭੈੜਾ ਲੱਗਦਾ, ਬਾਕੀਆਂ ਨੇ ਤੇ ਆਪਣਾ ਕੰਮ ਕਰੀ।
ਬਿਲਕੁਲ ਬਿਲਕੁਲ
ਬਿਲਕੁਲ ਓਕੇ ਰਾਣਾ ਜੀ, ਹੈਵ ਅ ਨਾਈਸ ਵੀਕਐਂਡ ਟੂ ਆਲ।
ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ। ਔਰ ਇਹ ਤਾਂ ਕੰਮ ਚੱਲੀ ਜਾਣਾ ਜੀ, ਮਹਾਰਾਜ ਰਾਜੀ ਰੱਖੇ। ਗਾਣਾ ਸੁਣਦੇ ਆਪਾਂ, ਉਹ ਕਿੱਥੇ ਗਿਆ ਤੂੰ, ਆ ਜਾ ਜੀ, ਆ ਜਾ ਸਕਦੇ
ਨੀਂਦ ਨਾ ਆਵੇ।
ਇੱਕ ਵਾਰ ਫਿਰ ਸਵਾਗਤ ਦੋਸਤੋ ਇਸ ਵੇਲੇ ਆਪਣੇ ਨਾਲ ਚਰਨਜੀਤ ਬਰਾੜ ਸਾਹਿਬ ਨੇ। ਬਰਾੜ ਸਾਹਿਬ ਜੀ ਆਇਆਂ ਨੂੰ ਸਵਾਗਤ ਹੈ।
ਧੰਨਵਾਦ ਰਾਣਾ ਜੀ, ਤੁਹਾਡਾ ਬਹੁਤ ਬਹੁਤ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਰਾਣਾ ਜੀ, ਮੈਂ ਰੀਅਲ ਸਟੇਟ ਸੰਬੰਧੀ ਥੋੜੀ ਜਿਹੀ ਜਾਣਕਾਰੀ ਦੇਣੀ ਚਾਹੁੰਦਾ ਆਪਣੇ ਸਰੋਤਿਆਂ ਨੂੰ। ਦੇਖੋ, ਬਹੁਤੇ ਜਿਹੜੇ ਸਾਡੇ ਲੋਕ ਨੇ ਉਹਨਾਂ ਨੂੰ ਲੱਗਦਾ ਵੀ ਇੰਟਰਸਟ ਰੇਟ ਵੱਧ ਨੇ ਤੇ ਰੀਅਲ ਸਟੇਟ ਦੀਆਂ ਕੀਮਤਾਂ ਜਿਹੜੀਆਂ ਉਹ ਥੱਲੇ ਨੂੰ ਜਾ ਰਹੀਆਂ। ਮੈਂ ਥੋੜੀ ਜਿਹੀ ਕਲੈਰੀਫਿਕੇਸ਼ਨ ਦੇਣੀ ਆ ਬਈ, ਡਿਟੈਚ ਘਰਾਂ ਦੀਆਂ ਪ੍ਰਾਈਸਿਸ ਕਾਫੀ ਘੱਟ ਗਈਆਂ। ਫਾਰ ਐਗਜ਼ਾਮਪਲ ਬਈ, 4 ਬੈਡਰੂਮ ਦਾ ਘਰ, 2 ਬੈਡਰੂਮ ਦੀ ਲੀਗਲ ਬੇਸਮੈਂਟ ਵਾਲਾ 10-12 ਸਾਲ ਪੁਰਾਣਾ ਘਰ ਅੱਜ ਤੁਹਾਨੂੰ ਬਰੈਂਪਟਨ ਦੇ ਵਿੱਚ ਕਈ ਵਾਰੀ ਜਿਹੜਾ ਡੈਸਪਰੇਟ ਸੈਲਰ ਆ 12.5 ਲੱਖ ਦਾ ਵੀ ਦੇ ਜਾਂਦਾ, 11.5 ਦਾ ਵੀ ਦੇ ਜਾਂਦਾ। ਤੇ ਜਿਹੜੇ ਆਲਰੇਡੀ ਸੈਮੀ ਡਿਟੈਚ ਘਰ ਨੇ, ਜੇ ਉਹਦੀ ਲੀਗਲ ਬੇਸਮੈਂਟ ਬਣੀ ਹੋਈ ਆ, ਉਹ ਤੁਹਾਨੂੰ 10.5-11 ਦੇ ਮਿਲ ਜਾਂਦੇ ਨੇ। ਮੇਰੇ ਕਹਿਣ ਦਾ ਮਤਲਬ ਆ, ਜਿਨ੍ਹਾਂ ਲੋਕਾਂ ਨੇ ਅਪਗ੍ਰੇਡ ਕਰਨਾ, ਜਿਹੜੇ ਆਪਦੇ ਘਰ ਚ ਖੁਸ਼ ਨੇ, ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਚੰਗੀ ਗੱਲ ਆ, ਤੁਸੀਂ ਜ਼ਿੰਦਗੀ ਨੂੰ ਪਲਾਨ ਕੀਤਾ। ਪਰ ਜਿਨ੍ਹਾਂ ਨੇ ਘਰ ਅਪਗ੍ਰੇਡ ਕਰਨਾ, ਉਹਨਾਂ ਲਈ ਇਹ ਸੁਨਹਿਰੀ ਮੌਕਾ ਹੈ, ਕਿਉਂਕਿ ਡਿਟੈਚ ਘਰਾਂ ਦੀਆਂ ਕੀਮਤਾਂ ਥੱਲੇ ਆਈਆਂ ਹੋਈਆਂ। ਸੈਮੀ ਡਿਟੈਚ ਤੇ ਟਾਊਨ ਹਾਊਸਿਸ, ਉਹਨਾਂ ਦੀਆਂ ਪ੍ਰਾਈਸਿਸ ਵੱਧ ਰਹੀਆਂ ਨੇ, ਆਲਰੇਡੀ ਪਿਛਲੇ 3-4 ਮਹੀਨਿਆਂ ਚ ਵੱਧ ਚੁੱਕੀਆਂ ਨੇ। ਇਸ ਕਰਕੇ ਦੋਸਤੋ, ਜੇ ਤੁਹਾਡੀ ਕੋਈ ਫੈਮਿਲੀ ਜ਼ਰੂਰਤ ਹੈਗੀ ਆ, ਤੁਸੀਂ ਅਪਗ੍ਰੇਡ ਕਰਨਾ ਚਾਹੁੰਦੇ, ਤੁਹਾਡੇ ਲਈ ਸੋਹਣਾ ਮੌਕਾ, ਸੁਨਹਿਰੀ ਮੌਕਾ। ਦੂਸਰੀ ਗੱਲ, ਬਹੁਤ ਵਾਰੀ ਫਸਟ ਟਾਈਮ ਬਾਇਰ ਸੋਚਦੇ ਨੇ ਵੀ ਅਸੀਂ ਵੇਟ ਕਰ ਲਈਏ। ਮੈਂ ਤੁਹਾਨੂੰ ਠੋਸ ਉਦਾਹਰਣਾਂ ਦੇਣੀਆਂ ਨੇ। ਦੇਖੋ, ਤੁਸੀਂ ਆਪਣੀਆਂ ਕੈਲਕੂਲੇਸ਼ਨਾਂ ਕਰਨੀਆਂ ਨੇ। ਜੇ ਤੁਸੀਂ ਰਹਿੰਦੇ ਹੋ, ਆਲਮੋਸਟ ਰੈਂਟ ਤੁਸੀਂ ਸੈਮੀ ਡਿਟੈਚ ਜਾਂ ਟਾਊਨ ਹਾਊਸ ਜਾਂ ਡਿਟੈਚ $3,000-3,200 ਦੇ ਰਹੇ ਹੋ, ਤੁਹਾਡੇ ਲਈ ਵਧੀਆ ਮੌਕਾ ਹੈ। ਤੁਸੀਂ ਡਾਊਨ ਪੇਮੈਂਟ ਅੱਜ ਕੱਲ 7.5-8 ਲੱਖ ਤੱਕ ਵੀ, ਜਾਂ ਈਵਨ ਕੌਂਡੋ ਜਿਹਨਾਂ ਲੋਕਾਂ ਨੇ ਲੈਣੀਆਂ ਨੇ, 6-6 ਲੱਖ ਦੀਆਂ ਕੌਂਡੋ ਨਵੀਆਂ ਤੁਹਾਨੂੰ ਮਿਲ ਜਾਂਦੀਆਂ, ਸਾਡੇ ਕੋਲ ਅਵੇਲੇਬਲ ਨੇ। ਤੁਹਾਨੂੰ ਥੋੜਾ ਜਿਹਾ ਸਨੈਰੀਓ ਦੱਸਣਾ ਚਾਹੁੰਦਾ। ਜੇ ਤੁਸੀਂ 6 ਲੱਖ ਦੀ ਜਾਂ 5 ਲੱਖ ਦੀ ਮੋਰਗੇਜ ਲੈਂਦੇ ਹੋ ਤੇ ਬੈਂਕਾਂ ਦੇ ਵਿੱਚੋਂ ਤੁਹਾਨੂੰ 4.5-4.6 ਤੇ ਫਿਕਸ ਰੇਟ ਦੀ ਮੋਰਗੇਜ ਮਿਲ ਜਾਂਦੀ ਆ, ਕਹਿਣ ਦਾ ਮਤਲਬ ਤੁਹਾਡੀ 5 ਲੱਖ ਦੀ ਜੇ ਮੋਰਗੇਜ ਆ, ਉਹਦੀ ਕਿਸ਼ਤ ਆ ਜਿਹੜੀ ਉਹ ਪਰ ਮੰਥ ਤੁਹਾਨੂੰ $2,200-2,300 ਆਉਂਦੀ ਆ। ਤੇ ਜੇ ਤੁਸੀਂ ਕੋਈ ਇਹੋ ਜਿਹਾ ਛੋਟਾ ਘਰ, ਟਾਊਨ ਹਾਊਸ ਜਾਂ ਕੌਂਡੋ ਟਾਊਨ ਹਾਊਸ, ਜਿਹੜੇ 6.5-6 ਲੱਖ ਦੇ ਵੀ ਮਿਲਦੇ ਨੇ, ਬੜੇ ਸੋਹਣੇ ਕੌਂਡੋ ਟਾਊਨ ਹਾਊਸ ਨੇ ਸਾਡੇ ਕੋਲੇ, ਤੇ ਤੁਸੀਂ ਜਿੰਨਾ ਕਿਰਾਇਆ ਦੇ ਰਹੇ ਹੋ ਓਨੇ ਦੇ ਵਿੱਚ ਤੁਸੀਂ ਮਾਲਕ ਬਣਦੇ ਹੋ। ਕਈ ਵਾਰੀ ਕਿਉਂਕਿ 2 ਮਿੰਟ ਗੱਲ ਕਰਨੀ ਹੁੰਦੀ ਹੈ, ਪੂਰੀ ਗੱਲ ਸਪਸ਼ਟ ਨਹੀਂ ਹੁੰਦੀ, ਪਰ ਜਿਹੜੀ ਗੱਲ ਮੈਂ ਕਹਿ ਰਿਹਾ, ਮੇਰੇ ਕੋਲ ਇਹਨਾਂ ਸਾਰੀਆਂ ਗੱਲਾਂ ਦੇ ਪ੍ਰੂਫ ਨੇ। ਫਸਟ ਟਾਈਮ ਬਾਇਰ ਜਿਹੜਾ ਆਲਰੇਡੀ $3,000-3,200 ਰੈਂਟ ਦੇ ਰਿਹਾ, ਉਸ ਤੋਂ ਘੱਟ ਪ੍ਰਾਈਸ ਦੇ ਵਿੱਚ ਉਹ ਓਨ ਕਰ ਸਕਦਾ ਟਾਊਨ ਹਾਊਸ ਜਾਂ ਕੌਂਡੋ। ਤੇ ਸਾਡੇ ਕੋਲ ਕਾਫੀ ਸਾਰੀਆਂ ਪ੍ਰੋਪਰਟੀਜ਼ ਨੇ ਜੀ, ਬਹੁਤ ਵਾਰੀ ਆਫ ਦਾ ਮਾਰਕੀਟ ਪ੍ਰੋਪਰਟੀਜ਼ ਹੁੰਦੀਆਂ, ਕਾਫੀ ਨੇ ਆਫ ਦਾ ਮਾਰਕੀਟ ਪ੍ਰੋਪਰਟੀਜ਼, ਕਈ ਪਾਵਰ ਆਫ ਸੇਲ ਪ੍ਰੋਪਰਟੀਜ਼ ਵੀ ਨੇ। ਜੇ ਤੁਸੀਂ ਬਿਜ਼ਨਸ ਕਰਨਾ ਚਾਹੁੰਦੇ ਹੋ, ਸਾਡੇ ਕੋਲ ਬਿਜ਼ਨਸ ਵੀ ਹੈਗੇ ਨੇ, ਚੰਗੇ ਸੋਹਣੇ ਬਿਜ਼ਨਸ, ਗੈਸ ਸਟੇਸ਼ਨ, ਰੈਸਟੋਰੈਂਟ। ਗੈਸ ਸਟੇਸ਼ਨ ਕਈ ਵਾਰੀ ਪਾਵਰ ਆਫ ਸੇਲ ਤੇ ਸਾਡੇ ਕੋਲ ਆ ਜਾਂਦੇ, ਅਸੀਂ ਉਸ ਤਰੀਕੇ ਨਾਲ ਉਹਦੀ ਲੋਕੇਸ਼ਨ ਵਗੈਰਾ ਦੀ ਐਡਵਰਟਾਈਜ਼ਮੈਂਟ ਨਹੀਂ ਕਰ ਸਕਦੇ ਹੁੰਦੇ, ਪਰ ਸੋਹਣੀ ਇਨਕਮ ਦਿੰਦੇ ਹੁੰਦੇ ਨੇ, ਕਿਉਂਕਿ ਲੋਕਾਂ ਨੇ, ਤੁਹਾਨੂੰ ਪਤਾ ਪੰਜਾਬੀ ਜਿਹਨੂੰ ਕਹਿੰਦੇ ਆ, ਕਈ ਥਾਈ ਲੱਤਾਂ ਪਸਾਈਆਂ ਹੁੰਦੀਆਂ, ਉਹ ਇੱਕ ਅੱਧੇ ਪਾਸੇ ਸੁਰਖਰੂ ਹੋਣਾ ਚਾਹੁੰਦੇ ਨੇ, ਕਈ ਵਾਰੀ ਓਵਰ ਦਾ ਕਪੈਸਿਟੀ ਉਹਨਾਂ ਨੇ ਲੋਨ ਚੱਕਿਆ ਹੁੰਦਾ, ਬਾਇਰ ਨੂੰ ਉਹਦੇ ਚ ਫਾਇਦਾ ਹੋ ਸਕਦਾ ਹੁੰਦਾ। ਸਾਡੇ ਨਾਲ ਤੁਸੀਂ ਬੈਠੋ, ਮੀਟਿੰਗ ਕਰੋ, ਤੁਹਾਨੂੰ ਸਾਰੀ ਡਿਟੇਲ ਅਸੀਂ ਜਾਣਕਾਰੀ, ਬਾਕੀ ਮਰਜ਼ੀ ਤੁਹਾਡੇ ਜੀ। ਬਾਇਰ ਬਵੇਅਰ ਅਸੀਂ ਬਾਰ ਬਾਰ ਕਹਿੰਦੇ, ਪੂਰੀ ਡਿਊ ਡਿਲੀਜੈਂਸ ਕਰਕੇ, ਸਾਡੇ ਤੇ ਵੀ ਭਰੋਸਾ ਨਾ ਕਰਿਓ, ਪੂਰੀ ਡਿਊ ਡਿਲੀਜੈਂਸ ਕਰਕੇ ਤੁਹਾਨੂੰ ਟਣਕਾ ਕੇ ਅਸੀਂ ਪ੍ਰੋਪਰਟੀ ਆ ਜਿਹੜੀ ਲੈ ਕੇ ਦੇਵਾਂਗੇ। ਦੂਸਰੇ ਪਾਸੇ, ਜੇ ਕੋਈ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਬਾਈ ਚਾਂਸ ਸਟੱਕ ਹੋਏ ਹੋਏ ਹੋ, ਫੇਰ ਵੀ ਅਸੀਂ ਇਸ ਤਰ੍ਹਾਂ ਤੁਹਾਡੀ ਪ੍ਰੋਪਰਟੀ ਵੇਚ ਵੀ ਸਕਦੇ ਹਾਂ, ਸਾਡੇ ਤੇ ਭਰੋਸਾ ਕਰੋ। ਨੰਬਰ ਮੇਰਾ 6474436 ਹੈ, 905-915-8484 ਰਾਣਾ ਜੀ ਦਾ ਨੰਬਰ ਹੈ। ਜਦੋਂ ਮਰਜ਼ੀ ਕਾਲ ਕਰ ਲਿਓ, ਅਪੁਆਇੰਟਮੈਂਟ ਬਣਾ ਲਿਓ, ਡਿਟੇਲ ਦੇ ਵਿੱਚ ਜਾਣਕਾਰੀ ਲੈ ਲਿਓ, ਕੁਛ ਵੇਚਣਾ ਜਾਂ ਖਰੀਦਣਾ ਨਹੀਂ ਵੀ ਹੈ, ਫੇਰ ਵੀ ਸਾਨੂੰ ਕਾਲ ਕਰ ਲਿਓ, ਆਮਣੇ ਸਾਹਮਣੇ ਬੈਠ ਕੇ ਤੁਹਾਨੂੰ ਠੀਕ ਅਸੀਂ ਤੱਥਾਂ ਤੇ ਆਧਾਰਿਤ ਜਾਣਕਾਰੀ ਦੇਵਾਂਗੇ। ਬਹੁਤ ਬਹੁਤ ਧੰਨਵਾਦ ਰਾਣਾ ਜੀ, ਮਿਹਰਬਾਨੀ।
ਬਹੁਤ ਮਿਹਰਬਾਨੀ ਜੀ।
ये दिल तुम मिल करे लगता नहीं, हम क्या करें, तुम ही कह दो अब जाने जहां, हम क्या करें, ये दिल लगता
ਦੋਸਤੋ। ਜਿਹੜਾ ਅਸੀਂ ਪਿਛਲੇ ਦਿਨਾਂ ਤੋਂ ਇਹ ਦੱਸਦੇ ਆ ਰਹੇ ਹਾਂ ਕਿ ਇਹ ਕੱਲ੍ਹ ਨੂੰ 5 ਤਰੀਕ ਨੂੰ
ਚਿੰਕੂਜੀ ਸੈਕੰਡਰੀ ਸਕੂਲ ਜਿਹੜਾ ਕਿ 1370 ਵਿਲੀਅਮਸ ਪਾਰਕਵੇ ਤੇ ਆ ਔਰ ਉੱਥੇ ਇੱਕ ਬਹੁਤ ਹੀ ਵਧੀਆ ਸ਼ੋਅ ਜਿਹੜਾ ਜੀ ਹੋਣ ਜਾ ਰਿਹਾ ਸ਼ਫਕਤ ਅਲੀ ਖਾਨ ਸਾਹਿਬ ਤੇ ਉਹਨਾਂ ਦੇ ਫਰਜੰਦ ਉੱਥੇ ਬੜਾ ਸੁਰੀਲਾ ਗਾਉਣਗੇ ਔਰ ਮੇਰੇ ਨਾਲ ਇਸ ਵੇਲੇ ਗੁਰਸ਼ਰਨ ਮਾਨ ਸਾਹਿਬ ਨੇ ਜਿਹੜੇ ਇਹ ਸਾਰਾ ਕੁਝ ਅਰੇਂਜ ਕਰ ਰਹੇ ਨੇ ਤੇ ਇਹਨਾਂ ਤੋਂ ਬਾਕੀ ਦੀ ਜਾਣਕਾਰੀ ਲੈਂਦੇ ਹਾਂ ਮਾਨ ਸਾਹਿਬ ਜੀ ਆਇਆਂ ਨੂੰ ਸਵਾਗਤ ਹੈ
ਸਤਿ ਸ੍ਰੀ ਅਕਾਲ ਰਾਣਾ ਜੀ ਤੁਹਾਨੂੰ ਅਤੇ ਤੁਹਾਡੇ ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਅੱਜ ਤੁਸੀਂ ਹੁਣੇ ਥੋੜਾ ਜਿਹਾ ਨਮੂਨਾ ਪੇਸ਼ ਕੀਤਾ ਦਾ ਸ਼ਕਤ ਸਾਹਿਬ ਦੀ ਆਵਾਜ਼ ਵਿਚ ਪਹਿਲਾਂ ਲਤਾ ਜੀ ਨੇ ਇਸ ਗੀਤ ਨੂੰ ਗਾ ਕੇ ਉਨ੍ਹਾਂ ਨੇ ਲਤਾ ਜੀ ਨੇ ਤਾਂ ਚਲੋ ਕਮਾਲ ਕੀਤੀ ਸੀਗੀ ਜਦੋਂ ਇਨ੍ਹਾਂ ਨੇ ਆਪਣੇ ਸਟਾਈਲ ਵਿਚ ਗਾਇਆ ਇਨ੍ਹਾਂ ਨੇ ਵੀ ਬਹੁਤ ਹੀ ਕਮਾਲ ਦਾ ਗੀਤ ਗਾਇਆ ਜੀ ਬੜਾ ਪਿਆਰਾ ਗੀਤ
ਖਾਸ ਤੌਰ ਉਪਰ ਵਿੱਚ ਤੁਹਾਡੀ ਗੱਲ ਕਿ ਦਰਅਸਲ ਨਾ ਜਿਹੜੀ ਇੱਕ ਇਸ ਟਾਈਪ ਦੀ ਜਿਹੜੀ ਚੰਗੀ ਗਾਇਕੀ ਹੈ ਜਿਹਦੇ ਵਿੱਚ ਕਲਾਸੀਕਲ ਸੈਮੀ ਕਲਾਸੀਕਲ ਗਜ਼ਲਾਂ ਵੀ ਠੁਮਰੀ ਵੀ ਛੋਟਾ ਖਿਆਲ ਬੜਾ ਖਿਆਲ ਉਹ ਸਾਰਾ ਕੁਝ ਜਿਹੜਾ ਜੀ ਤੁਹਾਨੂੰ ਇੱਕ ਮਿਲੇਗਾ ਔਰ ਤੁਹਾਨੂੰ ਦੱਸ ਦੇਣੀ ਬਣਦੀ ਹੈ ਕਿ ਅੱਜ ਕੱਲ ਦੇ ਦੌਰ ਦੇ ਵਿਚ ਕਹਿ ਲੋ ਕਿ ਇਹੋ ਜਿਹਾ ਕਹਿ ਲੋ ਕਿ ਕੋਈ ਬੰਦਾ ਕੋਸ਼ਿਸ਼ ਕਰਦਾ ਨਿਗਾ ਔਰ ਤੁਸੀਂ ਇਹ ਗੱਲ ਕੀਤੀ ਹੈ ਔਰ ਤੁਸੀਂ ਇਨ੍ਹਾਂ ਨੂੰ ਲੈ ਕੇ ਆਏ ਹੋ ਤੇ ਜਿਹੜੇ ਸਾਡੇ ਚੰਗਾ ਸੁਣਨ ਵਾਲੇ ਨੇ ਉਹਨਾਂ ਦੀ ਕਹਿ ਲੋ ਕਿ ਤੁਸੀਂ ਰੂਹ ਦੀ ਤ੍ਰਿਪਤੀ ਕਰੋਗੇ ਇਹਦੇ ਲਈ ਤੁਹਾਡਾ ਧੰਨਵਾਦ
ਥੈਂਕ ਯੂ ਜੀ ਥੈਂਕ ਯੂ ਰਾਣਾ ਜੀ ਜਿਵੇਂ ਨਾ ਇੱਕ ਖੂਬਸੂਰਤ ਔਰ ਮਜ਼ਬੂਤ ਮਕਾਨ ਬਣਾਉਣ ਲਈ ਜਿਹੜੀ ਉਹਦੀ ਨੀਂਹ ਆ ਮਜ਼ਬੂਤ ਚਾਹੀਦੀ ਆ ਇਸੇ ਤਰ੍ਹਾਂ ਜਿਹੜੀ ਗਾਇਕੀ ਆ ਨਾ ਜਦੋਂ ਤੁਸੀਂ ਉਸਤਾਦ ਤੋਂ ਕਿਸੇ ਤੋਂ ਸਿੱਖਦੇ ਹੋ ਤੁਹਾਨੂੰ ਸਮਝ ਹੁੰਦੀ ਰਾਗਾਂ ਦੀ ਇੱਕ ਵਾਰ ਤੁਸੀਂ ਉਹ ਸਮਝ ਲਿਆ ਸਭ ਕੁਛ ਤੇ ਫੇਰ ਬਾਅਦ ਵਿਚ ਜੋ ਮਰਜ਼ੀ ਗਾਓ ਤੁਸੀਂ ਔਰ ਇਹ ਤਾਂ ਕਮਾਲ ਦੇ ਸ਼ਾਮ ਚੁਰਾਸੀ ਘਰਾਨੇ ਦੇ ਨੇ ਔਰ ਇਹਨਾਂ ਦੀ ਹਿਸਟਰੀ ਗੋ ਬੈਕ 300-400 ਸਾਲ ਪੁਰਾਣੀ ਇਹਨਾਂ ਦੇ ਦਾਦੇ ਪੜਦਾਦੇ ਮੈਨੂੰ ਤਾਂ ਕੱਲ ਸੁਣ ਕੇ ਹੈਰਾਨੀ ਹੋਈ ਕਹਿੰਦੇ ਸਾਡੇ ਖਾਨਦਾਨ ਚੋ 11ਵੀਂ ਪੀੜੀ ਨੇ ਔਰ ਇਹਨਾਂ ਦੇ ਜਿਹੜੇ ਬਜ਼ੁਰਗ ਸੀ ਉਹ ਮਹਾਰਾਜਾ ਅਕਬਰ ਦੇ ਦਰਬਾਰ ਵਿਚ ਵੀ ਗਾਉਂਦੇ ਰਹੇ ਨੇ ਸੋ ਵੇਖ ਲਾ ਉਹ ਮਤਲਬ ਇਹ ਇੱਕ ਤਰ੍ਹਾਂ ਦੀ ਇਹਨਾਂ ਦੇ ਖੂਨ ਵਿਚ ਗਾਇਕੀ ਆ ਮੈਂ ਜੀ ਕੱਲ ਪਰਸੋਂ ਦੋ ਦਿਨ ਮੈਨੂੰ ਮੌਕਾ ਮਿਲਿਆ ਇਹਨਾਂ ਨਾਲ ਪ੍ਰਾਈਵੇਟ ਬਹਿ ਕੇ ਇਹਨਾਂ ਦੇ ਕੁਝ ਗਜ਼ਲ ਸੁਣਨ ਦਾ ਕੁਝ ਖਿਆਲ ਸੁਣਨ ਦਾ ਬੇ ਹਿੱਲਣ ਨੂੰ ਜੀ ਨੀ ਕਰਦਾ ਔਰ ਵੈਨਕੂਵਰ ਵੀ ਇਦਾਂ ਹੀ ਹੋਇਆ ਇਹਨਾਂ ਦਾ 2-2.5 ਘੰਟੇ ਦਾ ਪ੍ਰੋਗਰਾਮ ਸੀਗਾ ਤੇ ਲੋਕਾਂ ਨੇ ਜ਼ਬਰਦਸਤੀ ਇਹਨਾਂ ਨੂੰ 1 ਘੰਟਾ ਐਕਸਟਰਾ ਉੱਥੇ ਹਾਲ ਵਿਚ ਕਿਹਾ ਵੀ ਹੋਰ ਗਾਓ ਵੰਸ ਮੋਰ 1 ਘੰਟਾ ਇਹਨਾਂ ਦਾ ਫਾਲਤੂ ਉੱਥੇ ਲੱਗ ਗਿਆ ਔਰ ਬੜਾ ਕਮਾਲ ਦੇ ਸਿੰਗਰ ਨੇ ਇੱਕ ਵਾਰ ਤੁਸੀਂ ਸੁਣਨ ਬੈਠ ਜਾਓ ਤੇ ਹਿੱਲਣ ਨੂੰ ਜੀ ਨੀ ਕਰਦਾ
ਜੀ ਕੱਲ ਨੂੰ ਕਿੰਨੇ ਵਜੇ ਸ਼ੁਰੂ ਹੋਣਾ
ਕੱਲ ਨੂੰ ਅਸੀਂ ਸ਼ੋਅ ਜਿਹੜਾ ਪੂਰਾ 7 ਵਜੇ ਸ਼ੁਰੂ ਕਰ ਦੇਣਾ 6 ਵਜੇ ਅਸੀਂ ਗੇਟ ਖੋਲ ਦੇਣੇ ਨੇ ਤੇ ਕਾਫੀ ਲੋਕ ਨੇ ਜਿਹੜੇ ਫੋਨ ਕਰ ਰਹੇ ਨੇ ਮੈਨੂੰ ਪਤਾ ਸਾਰਿਆਂ ਨੇ ਗੇਟ ਤੇ ਆ ਕੇ ਫਿਰ ਟਿਕਟਾਂ ਮੰਗਣੀਆਂ ਨੇ ਤੇ ਉੱਥੇ ਟਿਕਟਾਂ ਅਵੇਲੇਬਲ ਵੀ ਨੇ ਤੇ ਕਾਫੀ ਟਿਕਟਾਂ ਚਲੇ ਗਈਆਂ ਜਿਹੜੀਆਂ VIP ਆ ਐਵੇਂ 5-7 ਟਿਕਟਾਂ ਰਹਿ ਗਈਆਂ ਬਾਕੀ 40 ਅਤੇ 50 ਇਹ ਤਾਂ ਪ੍ਰਾਈਸ ਬਿਲਕੁਲ ਹੀ ਐਵੇਂ ਅਸੀਂ ਖਰਚਾ ਪੂਰਾ ਕਰਨ ਲਈ ਰੱਖੀ ਆ ਤੇ ਮੈਂ ਚਾਹਾਂਗਾ ਕਿ ਜਿੰਨੇ ਸਾਡੇ ਪੰਜਾਬੀ ਵੀਰ ਭਰਾ ਈਵਨ ਪਾਕਿਸਤਾਨੀ ਪੰਜਾਬੀ ਵੀ ਜਿੰਨੇ ਸੁਣ ਰਹੇ ਨੇ ਇਸ ਪ੍ਰੋਗਰਾਮ ਤੇ ਪਹੁੰਚ ਕੇ ਇੱਕ ਤਾਂ ਜਿਹੜੇ ਇੰਨੇ ਮੰਜੇ ਹੋਏ ਔਰ ਸੁਲਝੇ ਹੋਏ ਕਲਾਕਾਰ ਹੁੰਦੇ ਨੇ ਉਹਨਾਂ ਦਾ ਹੌਸਲਾ ਵਧਾਓ ਬਾਕੀ ਤੁਸੀਂ ਮੈਂ ਗਾਰੰਟੀ ਨਾਲ ਕਹਿਣਾ ਕਿ ਤੁਸੀਂ ਬਹੁਤ ਹੀ ਆਨੰਦ ਮਾਣੋਗੇ ਇਸ ਪ੍ਰੋਗਰਾਮ ਦਾ 1370 ਵਿਲੀਅਮਸ ਪਾਰਕਵੇ ਬ੍ਰੈਮਲੀ ਤੇ ਵਿਲੀਅਮਸ ਪਾਰਕਵੇ ਤੇ ਚਿੰਕੂਜੀ ਸੈਕੰਡਰੀ ਸਕੂਲ ਦਾ ਬਹੁਤ ਹੀ ਖੂਬਸੂਰਤ ਆਡੀਟੋਰੀਅਮ ਆ ਤੇ ਨੰਬਰ ਮੇਰਾ ਹੈਗਾ 416-854-2923 416-854-2923 ਆਓ ਕੱਲ ਨੂੰ ਇੱਥੇ ਬੈਠ ਕੇ ਕਮਾਲ ਦੀ ਗਾਇਕੀ ਸੁਣੀਏ ਤੇ ਆਨੰਦ ਮਾਣੀਏ ਤੇ ਆਰਟਿਸਟਾਂ ਦੀ ਵੀ ਹੌਸਲਾ ਅਫਜਾਈ ਹੋਏਗੀ ਤੇ ਬਾਕੀ ਹਾਂਜੀ ਸਾਡੇ ਵੱਲੋਂ ਤਾਂ ਅਸੀਂ ਪੂਰੀ ਕੋਸ਼ਿਸ਼ ਕੀਤੀ ਬਾਕੀ ਹੁਣ ਦਰਸ਼ਕਾਂ ਨੇ ਆਪ ਆ ਕੇ ਆਪਣੇ ਪਿਆਰ ਦਾ ਨਮੂਨਾ ਦੇਣਾ ਹੈ ਜੀ
ਬਹੁਤ ਬਹੁਤ ਧੰਨਵਾਦ ਜੀ ਮਿਲਦੇ ਕੱਲ
ਥੈਂਕ ਯੂ ਰਾਣਾ ਜੀ ਤੁਸੀਂ ਆਪ ਆਉਣਾ ਤੇ ਮੇਰਾ ਤੁਹਾਡੇ ਲਈ ਮੈਂ ਬੁੱਕ ਕੀਤਾ ਹੈ ਸਭ ਕੁਝ
ਬਿਲਕੁਲ ਥੈਂਕ ਯੂ
ਜੀ ਥੈਂਕ ਯੂ
ਆਜ ਦੇਖ
गुजर न जाए आज का दिल गुजर न जाए दिल गुजर न जाए
ਸੋ ਕੱਲ ਨੂੰ ਜਿਹੜਾ ਜੀ ਇਹ ਚੰਕੂਜੀ ਸੈਕੰਡਰੀ ਸਕੂਲ ਦੇ ਵਿੱਚ ਤਕਾਲਾ ਨੂੰ ਸ਼ੋਅ ਹੋਣਾ ਜੀ 7 ਵਜੇ ਸਟਾਰਟ ਹੋਣਾ 6 ਵਜੇ ਦਰਵਾਜ਼ੇ ਖੁੱਲ੍ਹਣੇ ਨੇ ਔਰ ਤੁਸੀਂ ਗਜ਼ਲ ਸੁਣਨ ਦੇ ਸ਼ੌਕੀਨ ਹੋ ਔਰ ਤੁਸੀਂ ਬਾਲੀਵੁੱਡ ਸੁਣਨ ਦੇ ਸ਼ੌਕੀਨ ਹੋ ਤੁਸੀਂ ਕਲਾਸੀਕਲ ਸੈਮੀ ਕਲਾਸੀਕਲ ਸੁਣਨ ਦੇ ਸ਼ੌਕੀਨ ਹੋ ਤੇ ਭਾਈ ਜ਼ਰੂਰ ਪਹੁੰਚੋ ਔਰ ਉਹ ਵੀ ਇੱਕ ਵਧੀਆ ਆਡੀਟੋਰੀਅਮ ਆ ਔਰ ਉੱਥੇ ਸਾਊਂਡ ਸਿਸਟਮ ਬੜਾ ਵਧੀਆ ਹੁੰਦਾ ਇਕੱਲੀ ਇਕੱਲੀ ਗੱਲ ਜਿਹੜੀ ਆ ਜੀ ਉਹ ਸੁਣਦੀ ਆ ਥੀਏਟਰ ਵਾਸਤੇ ਜਿਹੜਾ ਜੀ ਉਹ ਬਣਿਆ ਤਕਰੀਬਨ 750 ਦੀ ਟੋਟਲ ਕਪੈਸਿਟੀ ਹੈ ਸੋ ਕੱਲ ਨੂੰ ਤੁਸੀਂ ਉੱਥੇ ਪਹੁੰਚੋ ਸੋ ਮੇਰੇ ਨਾਲ ਇਸ ਵੇਲੇ ਹੁੰਦੋ ਸਾਹਿਬ ਨੇ ਹੁਣ ਸਾਹਿਬ ਜੀ ਆਇਆਂ ਨੂੰ ਸਵਾਗਤ ਹੈ
ਧੰਨਵਾਦ ਸਿੱਧੂ ਸਾਹਿਬ ਤੁਹਾਨੂੰ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ
ਕੀ ਹਾਲ ਚਾਲ ਨੇ ਠੀਕ ਠਾਕ ਹੋ
ਠੀਕ ਠਾਕ ਤੁਸੀਂ ਸੁਣਾਓ ਜੀ
ਬਾਹਰ ਕੀ ਹਾਲ ਆ
ਬਾਹਰ ਹਾਲ ਥੋੜੇ ਜੇ ਵਧੀਆ ਨਹੀਂ ਕਹੇ ਜਾ ਸਕਦੇ ਜੀ ਕਿਉਂਕਿ ਜਿਹੜੀਆਂ ਰੀਸੈਂਟ ਖਬਰਾਂ ਨੇ ਜੀ ਸੁਪਰਡੈਂਡੈਂਟ ਆਫ ਬੈਂਕਰਸੀ ਦੇ ਆਫਿਸ ਤੋਂ ਜਿਹੜਾ ਡਾਟਾ ਆਇਆ ਉਹਦੇ ਵਿੱਚ ਅਗਸਤ ਮਹੀਨੇ ਦੇ ਵਿੱਚ ਜੀ ਕੈਨੇਡਾ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਜੀ ਉਹ ਇਨਸਰਵੈਂਸੀ ਚ ਹੋਈਆਂ ਪਰਸਨਲ ਸਾਈਡ ਦੀ ਗੱਲ ਕਰਦਾ ਇਹਦੇ ਵਿੱਚ ਮੈਂ ਬਿਜ਼ਨਸ ਨਹੀਂ ਲੈ ਰਿਹਾ ਤੇ ਅਗਸਤ ਟੂ ਅਗਸਤ ਜੇ ਕਾਊਂਟ ਕਰੋ ਤਾਂ 134,500 ਦੇ ਕਰੀਬ ਕਰੀਬ ਜਿਹੜੀਆਂ ਇਹ ਲੋਕਾਂ ਨੇ ਕਰਜ਼ੇ ਮਾਫ਼ੀ ਦੀਆਂ ਐਪਲੀਕੇਸ਼ਨਾਂ ਦਿੱਤੀਆਂ ਜੀ
ਵਾਓ ਸੋ ਇਹ ਦਰਅਸਲ ਕੀ ਆ ਕਿ ਪਤਾ ਤਾਂ ਵੈਸੇ ਸੀਗਾ ਵੀ ਜਾਂ ਫਿਰ ਉਦੋਂ ਕਹਿ ਲਓ ਜਿਹੜੇ ਪਿਛਲੇ 2 ਸਾਲ ਲੰਘੇ ਉਹ ਤੋਂ ਮਾਹੌਲ ਹੀ ਇਹੋ ਜਿਹਾ ਸੀਗਾ ਕਿ ਜੇ ਕਿਸੇ ਨੂੰ ਇਹ ਗੱਲ ਕਹਿੰਦੇ ਵੀ ਸੀ ਕਿ ਭਾਈ ਥੋੜਾ ਜਿਹਾ ਸੋਚ ਸਮਝ ਕੇ ਪੈਰ ਅੱਗੇ ਪੱਟੋ ਤੇ ਅਗਲਾ ਕਹਿੰਦਾ ਸੀ ਵੀ ਚੱਲ ਤੁਰਿਆ ਜਾ ਅਸੀਂ ਤੇ ਪੈਸੇ ਕਮਾਉਣੇ ਬਹੁਤ ਆ ਹਾਂਜੀ ਤੇ ਹੁਣ ਕਹਿ ਲਓ ਵੀ ਆ ਗਿਆ ਬਿਲੋ ਉਹੀ ਟਾਈਮ
ਦੇਖੋ ਜੀ ਇਕਨੋਮਿਸਟ ਜਿਹੜੇ ਸੀਗੇ ਸਪੈਸ਼ਲਿਸਟ ਇਕਨੋਮਿਸਟ ਉਹ ਤਾਂ ਪਹਿਲਾਂ ਵੀ ਵਾਰਨ ਕਰਦੇ ਸੀ ਬੀ ਅਵੇਅਰ ਆਫ ਇਟ
ਜੀ
ਜਦੋਂ ਬੈਂਕਾਂ ਨੇ ਮੌਰਗੇਜ ਦੇ ਉੱਤੇ ਸਟ੍ਰੈਸ ਟੈਸਟ ਸ਼ੁਰੂ ਕਰਤਾ ਸੀ ਅੱਜ ਤੋਂ 6-7 ਸਾਲ ਪਹਿਲਾਂ ਜਾਂ 7 ਸਾਲ ਪਹਿਲਾਂ ਉਹ ਵਾਰਨਿੰਗ ਸੀਗੀ ਪਰ ਆਪਾਂ ਵਾਰਨਿੰਗ ਨੂੰ ਸਮਝਣ ਦੀ ਕੋਸ਼ਿਸ਼ ਨਹੀਂ
ਜੀ 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 ਪਰ ਹੁਣ ਜਿਹੜੇ
ਐਵੇਂ ਵੀ ਹੋ ਸਕਦਾ
ਐਗਜੈਕਟਲੀ ਹੁਣ ਕੀ ਆ ਕਿ ਜਦੋਂ ਨੱਕੋ ਮੂੰਹੋਂ ਝੁੱਲ ਜਾਂਦੀ ਆ ਤੇ ਫਿਰ ਬਹੁਤੀ ਵਾਰੀ ਨਹੀਂ ਪਤਾ ਲੱਗਦਾ ਵੀ ਹੁਣ ਕਰਨਾ ਕੀ ਆ ਵੀ ਹਰ ਕੱਲ੍ਹ ਵੀ ਜੇ ਤਾਂ ਪੈਸੇ ਦੀ ਚਾਲ ਚੱਲੀ ਆਉਂਦੀ ਆ ਤੇ ਫਿਰ ਇਧਰੋਂ ਆਏ ਉਧਰੋਂ ਚੱਲ ਗਏ ਤੇ ਡੰਗ ਟਪਾ ਹੋ ਹੀ ਜਾਂਦਾ ਤੇ ਜਦੋਂ ਫਿਰ ਇਹ ਸਾਰਾ ਕੁਝ ਟੂਟੀ ਹੋ ਜਾਂਦੀ ਇੱਕ ਵਾਰੀ ਟਾਈਟ ਤੇ ਫਿਰ ਹੌਲੀ 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 ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜੀ ਉਹ ਬੰਡਲ ਅਪ ਹੋਣੀਆਂ ਸ਼ੁਰੂ ਹੋ ਜਾਂਦੀਆਂ ਤੇ ਅੱਜ ਕੱਲ੍ਹ ਜਿਹੜੀਆਂ ਨੇ ਉਹ ਚਾਹੇ ਉਹ ਕਲੈਕਸ਼ਨ ਕਾਲਾਂ ਹੋਣ ਤੇ ਚਾਹੇ ਖਾਕੀ ਰੰਗ ਦੇ ਲਿਫਾਫੇ ਹੋਣ ਫਿਰ ਬੰਦਾ ਉਹ ਤੋਂ ਤ੍ਰਭਕਣ ਲੱਗ ਪੈਂਦਾ ਉਹਨਾਂ ਹਾਲਤਾਂ ਦੇ ਵਿੱਚ ਤੁਸੀਂ ਕੀ ਮਦਦ ਕਰ ਸਕਦੇ
ਹੋ ਵੇਖੋ ਜੀ ਉਹਨਾਂ ਹਾਲਤਾਂ ਦੇ ਵਿੱਚ ਸਾਡਾ ਕੈਨੇਡਾ ਦਾ ਕਾਨੂੰਨ ਸਾਡੇ ਮੁਲਕ ਦਾ ਕਾਨੂੰਨ ਸਾਡੀ ਹੈਲਪ ਕਰਦਾ ਸੀ ਤੇ ਉਸ ਕਾਨੂੰਨ ਦੇ ਤਹਿਤ ਅਸੀਂ ਜਿਹੜੇ ਵੀ ਭੈਣ ਭਰਾ ਇਹਨਾਂ ਮੁਸੀਬਤਾਂ ਦੇ ਵਿੱਚ ਫਸੇ ਹੋਏ ਨੇ ਜਾਂ ਉਹਨਾਂ ਨੂੰ ਲੱਗ ਰਿਹਾ ਉਹ ਫਸ ਰਹੇ ਨੇ ਉਹਨਾਂ ਦੀ ਹੈਲਪ ਕੀਤੀ ਜਾ ਸਕਦੀ ਆ ਤੇ ਇਸ ਕਾਨੂੰਨ ਦੇ ਤਹਿਤ ਸਿੱਧੂ ਸਾਹਿਬ ਜਿੰਨੇ ਵੀ ਕਰਜ਼ੇ ਲਏ ਹੋਏ ਨੇ ਭੈਣ ਭਰਾਵਾਂ ਨੇ ਬੈਂਕਾਂ ਤੋਂ ਤੇ ਜੇ ਉਹਨਾਂ ਨੂੰ ਲੱਗਦਾ ਕਿ ਉਹ ਕਰਜ਼ੇ ਉਹਨਾਂ ਕੋਲ ਵਾਪਸ ਨਹੀਂ ਹੋ ਸਕਣੇ
ਜੀ
ਤਾਂ ਉਹ ਕਰਜ਼ੇ ਜਿਹੜੇ ਆ ਜੀ ਉਸ ਕਾਨੂੰਨ ਦੇ ਤਹਿਤ ਮਾਫ ਕਰਵਾਏ ਜਾ ਸਕਦੇ ਨੇ 75% ਤੱਕ ਕਰਜ਼ਾ ਮਾਫ਼ ਹੋ ਸਕਦਾ ਜਿਹੜਾ 25% ਬਚਦਾ ਉਸਨੂੰ ਬਿਨਾਂ ਵਿਆਜ ਤੋਂ 5 ਸਾਲਾਂ ਦੀਆਂ ਕਿਸ਼ਤਾਂ ਦੇ ਵਿੱਚ ਭਰਿਆ ਜਾ ਸਕਦਾ ਇਸ ਦੇ ਵਿੱਚ ਤੁਹਾਡੇ ਪਰਸਨਲ ਕਰਜ਼ੇ ਜਾਂ ਬਿਜ਼ਨਸ ਦੇ ਸਾਰੇ ਕਰਜ਼ੇ ਇਨਕਲੂਡ ਕੀਤੇ ਜਾ ਸਕਦੇ ਨੇ ਤੁਹਾਡੇ ਜਿਹੜੇ ਐਸਟ ਨੇ ਉਹ ਸੇਵ ਕੀਤੇ ਜਾ ਸਕਦੇ ਨੇ ਜੇ ਕਿਸੇ ਨੂੰ ਡਰ ਆ ਕੇ ਸਾਡੇ ਘਰ ਦੇ ਉੱਤੇ ਲੀਨ ਨਾ ਪੈ ਜੇ ਸਾਡੀ ਪੇ ਨਾ ਕਾਰਨਿਸ਼ ਹੋ ਜੇ ਸਾਡੇ ਅਕਾਊਂਟ ਨਾ ਕਾਰਨਿਸ਼ ਹੋ ਜਾਣ ਤੇ ਬਿਲਕੁਲ ਇਹਨਾਂ ਚੀਜ਼ਾਂ ਚੋਂ ਬਚਿਆ ਜਾ ਸਕਦਾ ਤੇ ਜਿਹੜੇ ਕਰਜ਼ੇ ਨੇ ਜੀ ਉਹਨਾਂ ਨੂੰ ਮਾਫ਼ ਕਰਵਾਇਆ ਜਾ ਸਕਦਾ ਨਵੇਂ ਸਿਰਿਓਂ ਫਾਈਨੈਂਸ਼ੀਅਲ ਫਰੈਸ਼ ਸਟਾਰਟ ਲਿਆ ਜਾ ਸਕਦਾ ਕਿਸੇ ਵੀ ਭੈਣ ਭਰਾ ਨੂੰ ਜ਼ਿਆਦਾ ਜਾਣਕਾਰੀ ਚਾਹੀਦੀ ਆ ਕਰਜ਼ਿਆਂ ਨੂੰ ਮਾਫ਼ ਕਰਾਉਣ ਸੰਬੰਧੀ ਡੈਟ ਨੂੰ ਕੰਸੋਲੀਡੇਟ ਕਰਨ ਸੰਬੰਧੀ ਜਾਂ ਆਪਣੇ ਕ੍ਰੈਡਿਟ ਨੂੰ ਨਵੇਂ ਸਿਰਿਓਂ ਰੀਅਸਟੈਬਲਿਸ਼ ਕਰਨ ਸੰਬੰਧੀ ਤਾਂ ਉਹ ਭੈਣ ਭਰਾ ਬੇਝਿਜਕ ਸਾਡੇ ਆਫਿਸ ਨਾਲ ਕੰਟੈਕਟ ਕਰ ਸਕਦੇ ਨੇ ਆਫਿਸ ਦਾ ਫੋਨ ਨੰਬਰ 416-502-3100 ਅਸੀਂ ਲੀਗਲ ਤਰੀਕੇ ਦੇ ਨਾਲ ਜਿਹੜੇ ਭੈਣ ਭਰਾ ਇਹਨਾਂ ਮੁਸੀਬਤਾਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਦੀ ਮਦਦ ਕਰ ਸਕਦੇ ਹਾਂ ਉਹਨਾਂ ਨੂੰ ਇਹਨਾਂ ਮੁਸੀਬਤਾਂ ਚੋਂ ਕੱਢ ਸਕਦੇ ਹਾਂ ਨਵੇਂ ਸਿਰਿਓਂ ਫਾਈਨੈਂਸ਼ੀਅਲ ਫਰੈਸ਼ ਸਟਾਰਟ ਲਾਇਆ ਜਾ ਸਕਦਾ ਆਫਿਸ ਦਾ ਫੋਨ ਨੰਬਰ 416-502-3100
ਬਹੁਤ ਬਹੁਤ ਧੰਨਵਾਦ ਜੀ
ਥੈਂਕ ਯੂ
ਥੈਂਕ ਯੂ ਥੈਂਕ ਯੂ
ان کو گانے میں ہماری حد تک نہیں ہے, یہ بڑے لوگوں کا کلام ہے اور بڑے لوگوں نے گایا اور بڑے لوگوں نے کمپوز کیا ہے. ان کو نظر کر رہا ہوں, کیا اچھا شعر ہے. آج تو آرزو آرزو ہے کہ تو یہاں آئے, آرزو ہے کہ تو یہاں
دوستو. کل نو تسی 1370 ولیمز پارک وچ چنکو جی سیکنڈری سکول دے وچ ایہ جڑا جی ہوش ہو ہون جا رہا اور تسی کل نو ضرور پہنچن دی کھیچل کرنی جی. اپاں لے لیے جی ایک کمرشل بریک, واپس آنے ہاں.
روڈ ماسٹر ٹرک ڈرائیونگ سکول, جی ہاں تسی ٹھیک سنیا, روڈ ماسٹر ٹرک ڈرائیونگ سکول ٹرک سکھن دے چاہواناں نوں ہر لیول دی اچ سکھلائی اتے پاس ہون تک ٹریننگ اتے سکھیا دین لئی وچن بدھ ہے. تہاڈی سہولت مطابق فلیکسیبل ٹائمنگ, ویری ایزی فائنانسنگ اتے اچ درجے دے ٹرک اتے ٹرین رن نال لیس سکول تو ٹرک سکھلائی لین لئی ہن ہی روڈ ماسٹر ٹرک ڈرائیونگ سکول نال 6475505913 تے سمپرک کرو. ایک وار پھر 6475505913, روڈ ماسٹر ٹرک ڈرائیونگ سکول.
لائف وزٹر ڈسبلٹی مورگیج انشورنس لینڈ لئی راجپال براڑ دا نام ہمیشہ یاد رکھو. انشورنس دے کھیتر وچ لمبا تجربہ رکھدے ہن راجپال براڑ. RRSP یا RESP کروانی ہے, انکم ٹیکس پلاننگ لئی بھی راجپال براڑ تہاڈی مدد کر سکدے ہن.
ہیلو, دس از راجپال براڑ, چارٹرڈ لائف انڈر رائٹر اینڈ سرٹیفائڈ ہیلتھ انشورنس اسپیشلسٹ. آئی بین سرونگ کینیڈین فرام دا لاسٹ 20 years. For all their individual investments and insurance needs, financial planning and their estate planning, please feel free to give me a call and I'll be more than happy to assist you. Thank you.
416-917-1456 416-917-1456 Rajpal Brad.
HK Tire Center to cars and trucks se brand new ya old tires le sakde ho.
BF Godrej, Hamcock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 6472954600, 647-295-4600. HK Tire Center.
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ. ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ. ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ. 647-348-8154, 647-388-8154 ਤੇ ਸੰਪਰਕ ਕਰੋ. ਪੱਪੂ ਹਲਵਾਈ.
मेरी निकी बहन तू ए दस तेन ऐत की रखड़ी ते की चाहिदा
वीरे गल सुन ला मेरी ऐत की रखड़ी बेशक शगन कट दे रही पर मिठाई सिर्फ समोसा स्वीट फैक्ट्री तो लेके आई
सब नु पता है कि भाजी दिन शगना दी होवे या भैन भरा दा प्यार रखड़ी विच बनिया होवे मुंह मिठा ता सिर्फ समोसा एंड स्वीट फैक्ट्री दी मिठाइयां नाल ही पूरा हुंदा है
बेशुमार ताजियां शुद्ध खोए नाल बनियां मिठाइयां सिर्फ समोसा एंड स्वीट फैक्ट्री तो सर्विंग ऑन 3 लोकेशन 416-213-1165
गार्निशमेंट पावर ऑफ सेल नोटिस बैंक वालों पैसे दी मंग उन्हें ही सानू कॉल करो फिर तो अनु कोई नहीं कर सकेगा तंग कर्जा माफ कराओ 100% मानसिक शांति पाओ कलेक्शन कॉलों तो छुटकारा बिना ब्याज निकिया निकिया किश्तां कॉल करो कैनेडा कंज्यूमर क्रेडिट असिस्टेंस 416-502-3100 कर्जे तो परेशान असी करांगे काम आसान 416-502-3100
घर मकान या दुकान प्रॉपर्टी दी हर मुश्किल नु करे आसान
काबिल ते ईमानदार सेल्स रिप्रेजेंटेटिव राणा रणधीर सिंह सिद्धू जेडे ब्रैम्पटन ते मिसिसागा तो अपने भरोसेमंद सेवावां प्रदान कर देने
आज ही कॉल करो 905-915-8484
905-915-8484 घर खरीदना है या प्रॉपर्टी विच इन्वेस्ट करके चंगा प्रॉफिट हासिल करना है
कॉल करो रॉयल लीपेज फ्लावर सिटी रियल्टी दे राणा रणधीर सिंह सिद्धू नु
ਉਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੀਲ ਮੁੰਡੀ
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ ਡੀਲ ਮੁੰਡੀ ਰੀਅਲ ਸਟੇਟ ਐਕਸਪਰਟ
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਬ੍ਰੈਮਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ ਸਟੋਵ ਵਾਸ਼ਰ ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ ਗਾਹਕਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਈਸਿਸ ਦੇ ਭਰੇ ਪਏ ਨੇ ਕੋਈ ਲਾਰਾ ਨਹੀਂ ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ 16 ਇੰਟਰਮੋਡਲ ਡਰਾਈਵ ਬ੍ਰੈਮਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਈਸਿਸ ਖਰੀਦ ਸਕਦੇ ਹੋ 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕ
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ ਸਾਰੇ ਪਰਿਵਾਰ ਨੇ ਇਕੱਠਾ ਹੋਣਾ ਰੌਣਕਾਂ ਲੱਗਣੀਆਂ ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਸਪਰੈਂਜਾ ਬੈਂਕੁਇਟ ਹਾਲ ਆਓ ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼ ਰਿਸੈਪਸ਼ਨਸ ਪ੍ਰੀ ਵੈਡਿੰਗ ਫੰਕਸ਼ਨਸ ਐਨੀਵਰਸਰੀਜ਼ ਬਰਥਡੇਜ਼ ਕਾਰਪੋਰੇਟ ਇਵੈਂਟਸ ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ Sprenza Banquet Hall, 510 Deerhurst Drive, Brampton. Call karo 905-793-3458.
ਥੋੜੀ ਜਿਹੀ ਗੱਲਬਾਤ ਜਿਹੜੀ ਹੈ ਜੀ ਪੰਜਾਬ ਦੀ ਕਰ ਲਈਏ ਕਿਉਂਕਿ ਸਮਾਂ ਜਿਹੜਾ ਜੀ ਬਿਲਕੁਲ ਸਮਾਪਤੀ ਵੱਲ ਹੈ ਔਰ ਉੱਥੇ ਅੱਜ ਆਖਰੀ ਦਿਨ ਸੀਗਾ ਜੀ ਨੋਮੀਨੇਸ਼ਨ ਦਾਖਲ ਕਰਨ ਵਾਸਤੇ ਸਰਪੰਚੀ ਦੀਆਂ ਇਲੈਕਸ਼ਨਸ ਲਈ ਜਿਨ੍ਹਾਂ ਪਿੰਡਾਂ ਦੇ ਵਿੱਚ ਸਰਬਸੰਮਤੀਆਂ ਸਨ ਉਨ੍ਹਾਂ ਦੀਆਂ ਐਪਲੀਕੇਸ਼ਨਾਂ ਜਿਹੜੀਆਂ ਸਨ ਉਹ ਜਲਦੀ ਜਲਦੀ ਲੈ ਲਈਆਂ ਗਈਆਂ ਔਰ ਜਿੱਥੇ ਕਹਿ ਲਓ ਕਿ ਟਸਲ ਸੀ ਔਰ ਉੱਥੇ ਬਹੁਤੇ ਪਿੰਡਾਂ ਦੇ ਵਿੱਚ ਇਹ ਹੋਇਆ ਕਿ ਜਿਹੜੇ ਕਾਂਗਰਸੀ ਵਿਚਾਰਧਾਰਾ ਵਾਲੇ ਉਮੀਦਵਾਰ ਸਨ ਤੇ ਉਹਨਾਂ ਦੀਆਂ ਐਪਲੀਕੇਸ਼ਨਾਂ ਜਿਹੜੀਆਂ ਸਨ ਉਹਨਾਂ ਨੂੰ ਬਹੁਤ ਖੱਜਲ ਖਰਾਬੀ ਸਹਿਣੀ ਪਈ ਕੁੱਤੇ ਖਾਣੀ ਉਹਨਾਂ ਦੀ ਕੀਤੀ ਗਈ ਅਕਾਲੀਆਂ ਨਾਲ ਵੀ ਇਦਾਂ ਹੋਇਆ ਜਿਸ ਢੰਗ ਦੇ ਨਾਲ ਅਕਾਲੀ ਕਾਂਗਰਸੀ ਕਰਦੇ ਹੁੰਦੇ ਸੀ ਜਦੋਂ ਉਹਨਾਂ ਦਾ ਰਾਜ ਹੁੰਦਾ ਸੀ ਉਦੋਂ ਵੀ ਵੱਧ ਇੰਟੈਂਸਿਟੀ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਵਾਲਿਆਂ ਨੇ ਧੱਕਾ ਕਹਿੰਦੇ ਕੀਤਾ ਆ ਖ਼ਬਰਾਂ ਜਿਹੜੀਆਂ ਨੇ ਜੋ ਚੈਨਲਾਂ ਦੀਆਂ ਭਰੀਆਂ ਪਈਆਂ ਨੇ ਛਿੱਤਰੋ ਛਿੱਤਰੀ ਰੋੜਿਓ ਰੋੜੀ ਗੋਲੀਓ ਗੋਲੀ ਚਪੇੜੋ ਚਪੇੜੀ, ਪੱਗਾਂ ਲਾਤੀਆਂ, ਬਹੁਤ ਕੁਛ ਜਿਹੜਾ ਜੀ ਉਹ ਹੋਇਆ। 3 ਵਜੇ ਤੱਕ ਦਾ ਦੁਪਹਿਰ ਦਾ ਟਾਈਮ ਸੀ, ਪਰ ਤਕਾਲੀ 8 ਵਜੇ ਤੱਕ ਤਾਂ ਮੇਰੀ ਗੱਲਬਾਤ ਉੱਥੇ ਸੱਜੇ ਖੱਬੇ ਹੁੰਦੀ ਰਹੀ ਆ। ਉਦੋਂ ਤੱਕ ਜਿਹੜਾ ਜੀ ਉਹ ਸਿਸਟਮ ਉਸੇ ਢੰਗ ਦੇ ਨਾਲ ਚੱਲ ਰਿਹਾ ਸੀ। ਬਾਕੀ ਦੇਖਦੇ ਹਾਂ ਜੀ ਆਉਣ ਵਾਲੇ ਦਿਨਾਂ 'ਚ ਉੱਠ ਕੇ ਇਸ ਕਰਵਟ ਬੈਠਦਾ, ਪਰ ਉੱਠ ਕੇ ਵੀ ਲੱਤਾਂ ਫਸਾ ਕੇ ਉਹ ਕਹਿੰਦਾ ਮੈਂ ਬਹਿਣਾ ਹੀ ਨਹੀਂ, ਜੋ ਮਰਜ਼ੀ ਹੋ ਜਾਵੇ ਮੈਂ ਖੜਾ। ਏਸੀਆਈ ਦਾ ਪ੍ਰੋਗਰਾਮ, ਉਮੀਦ ਹੈ ਕਿ ਤੁਹਾਨੂੰ ਜ਼ਰੂਰ ਚੰਗਾ ਲੱਗਾ ਹੋਵੇਗਾ। ਘੱਟ ਵੱਧ ਬੋਲਿਆ ਤੋਂ ਮਾਫੀ, ਅਗਲੀ ਮੁਲਾਕਾਤ ਤੱਕ ਰੱਬ ਰੱਖਾ।
On the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ਸਾਡੇ ਕੋਲ ਯੋਜਨਾ ਹੈ ਜੋ ਕਿ ਓਨਟੇਰੀਓ ਨੂੰ ਜੋੜ ਰਹੀ ਹੈ। ਰੋਜ਼ਾਨਾ ਆਵਾਜਾਈ ਨੂੰ ਘਟਾਉਣ ਲਈ ਨਵੀਆਂ ਸੜਕਾਂ ਅਤੇ ਹਾਈਵੇਜ਼ ਦਾ ਨਿਰਮਾਣ ਅਤੇ ਵੱਧ ਰਹੇ